ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਅੰਤਰਮੁਖ ਕਰਦੇ ਹੋਏ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸੋ ਸ਼ੁਰੂਆਤ ਤੋਂ ਪਹਿਲਾਂ ਹੀ ਬੇਨਤੀ ਕਰਦੇ ਕਿ ਰੌਲੇ ਰੱਪੇ ਤੋਂ ਸੰਕੋਚ ਕਰਨਾ ਹੈ। ਇਕਾਗਰ ਚਿੱਤ ਹੋ ਕੇ ਸਤਿਗੁਰਾਂ ਦੀ ਬਾਣੀ ਸਰਵਣ ਕਰੀਏ। ਸੋ ਸੁਣਨਾ ਕਿੱਡਾ ਵੱਡਾ ਫਲ ਹੈ, ਕਈ ਕੋਟ ਕੇ ਜਗ ਫਲਾਂ ਸੁਣ ਗਾਵਨ ਹਾਰੇ ਰਾਮ। ਜਿਹੜਾ ਵੀ ਸਰਵ ਵਿਆਪਕ ਪਰਮੇਸ਼ਰ ਦੀ ਵਡਿਆਈ ਗੁਰਬਾਣੀ ਰਾਹੀਂ ਸੁਣਦਾ ਹੈ, ਗੁਰਬਾਣੀ ਕੀ ਹੈ? ਪਰਮੇਸ਼ਰ ਦੀਆਂ ਵਡਿਆਈਆਂ, ਉਹਨੂੰ ਕੀ ਮਿਲਦਾ? ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ। ਇੱਕ ਜਗ ਕਰਨਾ ਹੋਵੇ ਦੇਖੋ ਕਿੰਨਾ ਜ਼ੋਰ ਲੱਗ ਜਾਂਦਾ ਹੈ, ਪਰ ਗੁਰੂ ਜੀ ਕਿੰਨੀ ਬਖਸ਼ਿਸ਼ ਕਰਦੇ ਹੈ, ਕਿੰਨੀ ਗਰੇਸ ਦਿੰਦੇ ਹੈ। ਗਰੇਸ ਕਹੋ, ਰਿਆਇਤ ਕਹੋ। ਕਹਿੰਦੇ ਬਾਣੀ ਸੁਣ ਤੇ ਕਈ ਕਰੋੜਾਂ ਜਗਾਂ ਦਾ ਫਲ ਲੈ ਜਾ। ਗੁਰੂ ਆਪਣੇ ਕੀਤੇ ਬਚਨ ਦਾ ਬਚਨ ਵੱਧ ਹੁੰਦਾ, سکھ گرو دے وچن تے پرتیت کرے بانی سنے کئی کروڑا جگاں دا پھل دین واسطے گرو وچن وعدہ ہے. جنہاں نوں تاں پرتیت ہوندی ہے وہ تاں اے لاہے لے جاندے ہے, جنہاں نوں پرتیت نہیں ہوندی وی گرو تاں سرب کلاس مرتھ ہے. یہ تاں گریس ہے گرو دی. گرو صاحب نے کہتا بانی سن لا تے کئی کروڑا جگاں دا پھل لے جا. گرو سمرتھ ہے تاکہ جڑے تا بھی آئے کمی ہو جو جی کئی کروڑا جگاں دا پھل آئے کمی مل جو خالی رہ جاندے ہے. جنہاں نوں گرو تے پرتیت ہوندی ہے انہوں پتا ہوندا ہے بھی گرو اپنے کیتے وچن تو کدے ہاردا نہیں. گرو وچن دا بلی ہوندا ہے, گرو وچن دا سورما ہوندا ہے. گرو صاحب نے وچن کر دتا کئی کوٹ کے جگ پھلاں اسیں گروانی سنیے تے پھر بخشش ہوندی ہے, کرپا ہوندی ہے. لکھا ہویا دوکھ رو سنتاپ کرے سنی سچی بانی. جیڑا بھی آ سچی بانی نو سنو, تھانا تے لکھے نا بھی سچ کی بانی ہے. سچ کی بانی نانک آخر سچ سنائے سی سچ کی ویلا, تر کی بانی آئی تن سگلی جنت مٹائی. جیسی میں آوے خاصم کی بانی فیصلہ کریں گیان ویلا لو. کوٹ کون سن ہر کی بانی, جانی کہ اے ربی بانی ہے, خاصم کی بانی ہے, تر کی بانی ہے, سچ دی بانی ہے. جیڑا بھی اس نو سنو گرو صاحب کہندے دوکھ رو سنتا پترے سنی سچی بانی. او دے سارے شریر تے مانس پروگ ختم. ہن آپاں گرو دا وچن مان کے بانی سنیے تے دکھ رو کٹنا تاں گرو دی ڈیوٹی بن گئی. گرو صاحب نے آپ وچن کر دتا, اسی وچن تے پرتیت کریے بانی سنیے. کوئی ایہ جا روگ نہیں تھا جڑا بانی سن کے نہ کٹیا جائے, جو گرو صاحب دا اپنا وچن ہے. تاتے کہن دا تاو جیوں کڈا وڈا پھل سانوں گروانی سنن دا ہی گرو صاحب جی بخشش کر دے ہے. پھر جیڑا گرو دے در تے آ کے سیوا کردا ہے ان کی وی بخش ہے, جانی کہ گرو نانک کے گھر دیا بخشیشاں کڈیا وڈیا. سکور دے دوانا دے سنیا سی, پھر رپیٹ کر جا تاکہ سونا جڑے آ کے سنتے آ ان کڈیا بخشیشاں, پھر جڑے گرو کے در سے سیوا کرتے آ سنگت, پھر انہوں گرو صاحب جی خوشیاں بخشتے آ. گر سکھاں اندر ستگر ورت, جو سکھاں نو لوچے سو گر خوشی آوے. تاکہ گرو صاحب کہندے جڑا گرو دے در تے آئی سنگت دی سیوا ستگرو دی سیوا سمجھ کے چاہ دے نال کردا ہے. جو گرو صاحب کی بانی وچ لکھدے نے اسی اونوں مان لئیے, سن لئیے, سن کے بچار لئیے, بچار کے انہوں ورت لئیے, پھر کرپا ہو جاندی ہے, بخشش ہو جاندی ہے. تاکہ ہن گرو دا وچن پہلا سنیا آپ کی کہندے گرو صاحب جی, گر سکھاں اندر ستگر ورت, جو سکھاں نو لوچے سو گر خوشی آوے. ہن سن لیا, ہن اس وچن آپ بچار لو. تاکہ گرو صاحب جی بانی وچ کہندے گر سکھاں اندر ستگر ورت ہے, گرو صاحب کہندے انی بھاونا رکھے بھی جو گرو دے در تے سنگت آئی ہیں انہاں دے وچ ستگر ورت ہے. جیڑا گرو دے در تے آئی گر سکھ سنگتاں دی سیوا چا دے نال کردا ہے, جو سکھاں نو لوچے. یہ بہو وچن لگ جائے سارے, جو گرو دے در تے سکھ سنگت آئی ہے گرو دی بانی دی سکھا لین واسطے, جیڑا سمچی سنگت دی سیوا نو لوچدا ہے, جیہدے اندر تانگ ہے, پیار ہے, چاہ دے نال گرو دے در تے آئی سنگت دی سیوا کردا ہے. سمچی سنگت دی سیوا اک دے دی نہیں, نا نا, سمچی سنگت دی. جیڑا بھی پھر چاہ نال سیوا کردا ہے در تے آئی سنگت دی, اونوں کی ملدا ہے؟ سو گر خوشی آوے. اُدے تے گرو دی خوشی آ جاندی ہے, اونوں گرو صاحب جی خوشیاں بخشدے ہے. دیکھو ایک ہی ہو گیا پھر, گرو دی خوشی لین دا فارمولا. نسخہ جویں وید دا نسخہ ورتنا ہوندا ہے نا ایویں ایک ستگر وید دا نسخہ بھی ورتنا ہوندا ہے یہ کی ہو گیا خوشی لین دا نسخہ ہو گیا بھی جیڑا بھی گرو دے درتے آئی سنگت دی سیوا چانا کردا ہے اونوں گرو جی خوشی بخشدے آپ وچن کیتا ہے گرو صاحب نے بانی وچ تاں تے سکھ دا کی فرض بندا ہے بھی گرو دی بانی دا وچن سن کے گرو دے وچن تے وشواس کر کے سنگت وچ چان نال سیوا کرے خوشیاں تاں گرو نوں دینیاں پینگیاں کیوں پلا کیونکہ گرو نے آپ وچن کیتا گرو بھی وچن ود ہوندا ہے گرو بچن کا سورما ہوں تاکہ تاہنا سیوا کر خوشیاں گرو دی جدو خوشی گرو دی ہوگی بس یہ تو سارے دکھ دلدر کال کلیش ختم پھر تو تاکہ یہ کڈی وڈی بخش کرتے نہیں گرو صاحب جی چاہ سیوا کرنے والے خوشی بخش دے چاہ بدا جٹی چاہ پرشادے بنا مائیاں نے تو چاہ دے بھی یہ گرو نانک نہیں چکنے ہیں کیوں گرسکھان اندر ستگر ورت ہے دالا بناؤن والے نے دالا بناؤنا چا نال پریم نال بھانڈے صاف کرنے والے نے بھانڈے صاف کرنے چا نال پانی پلاؤن والے نے پانی پلاؤنا پریم نال چا نال جتے سنبھالن والے نے جتے سامنے چا نال بھی گرو نانک دی ہے کیوں گرسکھان اندر ستگر ورت ہے یعنی کہ جو بھی جی کی ڈیوٹی ہے گردروار دے وچ جو بھی ڈیوٹی وہ ڈیوٹی پریم تے چا نال کرے اونوں گرو جی خوشیاں دیندے ہیں کڈی وڈی بخشش تاں تے گرو دے در دے اتے آ کے سیوا کرن والے نوں خوشی ملدی ہے گرو دے در تے آ کے بانی سنن والے نوں کئی کروڑا جگہ دا پھل ملدا ہے دکھ کلیش سارے ختم ہو جاندے ہیں تاں تے ایسیاں بخششاں گرو نانک دے دربار دے وچ رہو بچار تاکہ ایسے دربار دے وچ پہنچے ہاں بڑبھاگی ہاں کل آپ نے سات سنگی پرش دے ضروری یعنی کہ لاہا لین واسطے کی گن ہونے چاہیے وہ اپنے سراون کیتے پھر یہ در ایسا ہے جتھے کہ پوری منکھتا دی ایکتا ہے جتھے کہ سارے ایک سروور دے وچ اشنان کروایا جاندا ہے بھاو کہ کھڑے پانی وچ سارے نہاؤندے ہیں اتھے کوئی بھی چھوت چھات اونچ نیچ پٹ کی گل نہیں پھر اتھے آیا نو سارے نو گرو دی بانی دا پرساد ست سنگت سروور وچ بیٹھے ہاں کوئی بھی آ کے بانی سن سکتا ہے پھر سارے نو ایکو جا کرا پرساد ملنا بعد وچ پھر ایک پنگتاں لگنی ہے انہاں پنگتاں دے وچ سارے نو ایکو جا ورتنا ہے ایکو جا بابا پرساد سارے نو کہنے کا بھاو سارے کی ہے ایکتا دے پرتیق ہے ایک سروور دا اشنان ایک سنگت دے وچ گرو دی وانی سننی بیٹھ کے ایکو جا کڑا پرشاد ایک پنگت وچ سارے نوں ایکو جہا ورتدا ہے تاکہ ایسیاں گرو نانک گھر دیاں وڈیائیاں تاکہ ایسے دربار وچ آئے ہاں تاکہ دربار دی مہما تاکہ ایک ایک وچن دھیان نال سننا پھر گرو گرنتھ صاحب جی مہاراج دی وانی ہے پورے ورلڈ دے وچ ایکو ایک دھارمک گرنتھ ہے جنوں گرو دی پدوی پراپت ہے تے نال نال کی کہ گرواں نے آپ وانی لکھوائی ہے جے گرواں دے وچن اسی روپ دے وچ ملدے نے تا کیول گرو گرنتھ صاحب دی وانی ہے گیتا بھگوان کرشن جی تو بہت سما بعد لکھی گئی بہت ہی سما بعد لکھ پچائی ہے سینے وسینے گل جلدی رہی قرآن شریف محمد صاحب تو بہت سما بعد لکھا گیا جو سارے جنے بھی دنیا کے دھرم گرنتھ ہے وہ ان گرو اوتارا تو مہاپرکھا تو بعد لکھ کے آئے ہیں یہ حقیقت ہے بائبل عیسا مسیح جی تو بہت سما بعد لکھ کے آئی ہے قرآن شریف بھی گیتا بھی ایکو ایک گرو گرنتھ صاحب ہے جو کہ گرو صاحب جی نے آپ بانی آپ لکھوائی ہے پہلے تمہیں پتا پنجویں پاتشاہ جی نے ساری بانی اکتر کی سروپ تیار ہویا 1604 عیسوی دے وچ پرکاش ہویا اس تو بعد جو سروپ گرو گرنتھ صاحب جی مہاراج گرو گدی سے براجمان نے یہ ساری بانی دسویں پاتشاہ جی نے آپ کنٹھ تو اچارن کر کے تخت سری دمدما صاحب گردوارا سری لکھنسر صاحب وکھے آپ منی سنگھ جی نو لکھاری بنا کے لکھوائی. جنی بانی ہے ساری دسویں پاتشاہ جی کی رسنا تو ٹچ ہو کے گرو گرنتھ صاحب چی ہے. ساری بانی دسویں پاتشاہ نے چارن کیتے جو اج سروپ گرو گدی سے براجمان ہے گرو گرنتھ صاحب کا ساری بانی. اسی بڑبھاگے ہاں کہ سارے کول گرواں دے وچن اسی روپ دے وچ سانو پراپت ہے اور کسے نو یہ وڈائی نہیں. یہ رہا یعنی کہ گرو گرنتھ صاحب جی مہاراج دی وشیشتا دی مین گل. پھر اتھے سب نو نمائندگی دتی گئی تھاؤں دتا گیا کسے جات ورن مذہب کا فکرا نہیں رکھا. صوفی فقیر بھی بیٹھے ہے, فرید صاحب ہے, پھر پیخن صاحب ہے, پھر کسی بھی جات برم کا پتکرا نہیں. رودہ جی بیٹھے ہے چمارا دے گھر کا جنم, نام دیو جی شیمبیا دے گھر کا جنم, کبیر صاحب جی جلاہ دے گھر کا جنم, پھر سین صاحب جی نائیاں دے گھر کا جنم, پھر بھگت جے دیو جی پنڈت برہمنا دے گھر کا جنم بنگال کا, پھر بھگت کنا جی زمیندار کسانوں کے گھر کا جنم. جنی کہ کوئی جات ورن کا وتکرا نہیں. پھر صوفی فقیر بھی بیٹھے ہے, برکت مہاپرخ رامانند سوامی جو بھی بیٹھے ہے. بانی درج ہے نا گرواں کی بانی. پوری دنیا کے اتنے مہان ایکتا گرو گرنتھ صاحب جی مہاراج کا سروپ. تائیں کسی ودوان نے لکھا ہے کہ جی دنیا کی سانجی پارلیمنٹ کدے بنی, خیال ہے ساری دنیا کی ایک سانجی پارلیمنٹ بنی تاں کہندے ہو تاں سودھان بنیا بنایا ہے, بناؤن دی لوڑ نہیں پینی. ساری دنیا دی پارلیمنٹ دا سانجا سودھان گرو گرنتھ صاحب ہوے گا. گج کے اکھو ساری دنیا کہندے گرو گرنتھ صاحب کول کٹھی ہو سکتی ہے. ساری دنیا دا سودھان کہندے گرو گرنتھ صاحب ہو سکتا جی سانجی دنیا دی پارلیمنٹ بنے. جتھے کہ سمپورن ایکتا دی گل ہے رہو وچار, تاکہ ایسے دربار دے وچ پہنچے ہاں سو گل کر رہی ہے دیس کچھ تاکہ بڑبھاگے ہاں. ایسا گرو پوری وارڈ دے اتنے نہیں ہو سکتا گرو گرنتھ صاحب ورگا, ایسا دربار کتے نہیں. دربار میں تیرو دربارا جتھے کہ کوئی وتکرا نہیں, کوئی جنی کہ جتھے جتھے کوئی پکھپات نہیں. مندر دے وچ مسلمان نہیں بڑھ سکتا, مکے دے 50 کلومیٹر دے ایریے دے وچ کوئی غیر مسلمان بندہ داخل نہیں ہو سکتا, اینی کٹڑتا ہے. پر ایتھے کوئی آ جاوے, ایتھے کوئی روک ٹوک, ایتھے کسے نوں پوچھ ہی نہیں آندا وی کون ہونے ہو, نہ کچھ خالی نکل. جو بھی آ گیا خدا ستکار ہے جی آیا. تانتے رکھو بچار, تانتے ہن آؤ جی گرو دی بانی ایک ایک وچن پورے پورے دھیان دے نال سرون کرنا ہے. ہن بانی سانو بار بار کہہ رہی ہے بھی پیاریا منکھا جنم ہے جو یہ بڑا امول قسم ہے. پہلے تو یہ گل سمجھ لا بھی یہ منکھا دے ہی ہے جیڑی یہ دیوی دیوتے بھی ترس دے ہے. بانی وچ لکھیا ہے گر سیوا تے بھگت کمائی تب یہ مانس دے ہی پائی, اس دیہی کو سم رہے دیو سو دیہی بھج ہر کی سے, بھج ہو گوبند بھول مت جاہو مانس جنم کا یہی لاہو. پھر یہ منکھا جنم امولک ہے. پرمیشر تانو پتا ہے کیول تے کیول منکھا جنم دے دوران منکھا شریر دے اندروں ملتا ہے. اج تک کسی پشو نو کسی پنچھی نو کسی بھی ہور جون وچ کدی پرمیشر نہیں ملیا. پرمیشر ملتا ہے کیول منکھا جنم دے دوران شریر دے اندروں. اج تک جنو ملیا اونوں ملیا بھی شریر دے اندروں ہے, انپاو اندروں ہوندا ہے. تاں یہ شریر دی پھر سنبھال کرنی ہے کیونکہ ہر مندر ہے. ہر مندر یہو شریر ہے گیان رتن پرگٹ ہوئے. یہ جو منکھا شریر ہے یہ ہری کا مندر ہے, رب کا گھر ہے, یہ پرمیشور ملتا. ਤਾਂ ਆਪਾਂ ਪਿਆਰਿਓ ਇਸ ਹਰਿਮੰਦਰ ਦਾ ਸਤਿਕਾਰ ਕਰਿਆ ਕਰਕੇ, ਜਿਹਦੇ ਵਿੱਚ ਦੇਖੋ ਜਰਦਾ ਤਮਾਕੂ ਰੂਪੀ ਗੰਦ ਨੀ ਕਿਸੇ ਨੇ ਪਾਉਣਾ। ਅੱਜ ਤੋਂ ਪਹਿਲਾਂ ਜੇ ਕੋਈ ਵੀ ਜਰਦਾ ਤਮਾਕੂ ਗੰਦ ਖਾਂਦਾ ਹੈ ਕਿਰਪਾ ਕਰਕੇ ਛੱਡ ਦਿਓ। ਇਹ ਵਾਹਿਗੁਰੂ ਜੀ ਦੇ ਘਰ ਨੂੰ ਜਾਨੀ ਕਿ ਫਿਰ ਤਮਾਕੂ ਦਾ ਖੋਖਾਣਾ ਬਣਾਓ, ਤੇ ਨਾਲੇ ਬਰਬਾਦੀ ਹੈ ਸਰੀਰ ਦੀ, ਨਾਲੇ ਜਨਮ ਦੀ ਬਰਬਾਦੀ ਹੈ, ਨਾਲੇ ਗੰਦ ਖਾਣ ਦੇ ਸੰਸਕਾਰ ਪੈਂਦੇ ਅੰਦਰ। ਜੋ ਕਰਦਾ ਬੰਦਾ ਅੰਦਰ ਰਿਕਾਰਡਿੰਗ ਵੀ ਹੁੰਦੀ ਹੈ, ਜਦੋਂ ਰਿਕਾਰਡਿੰਗ ਖੁੱਲੀ ਦਰਗਾਹ ਦੇ ਵਿੱਚ ਫਿਰ ਕਹਿਣਗੇ ਵੀ ਇਹਨੂੰ ਗੰਦ ਖਾਣ ਦਾ ਚਾਹੇ ਤਾਂ ਸ਼ੋਰ ਜੂਨ ਚ ਭੇਜ ਦਿਓ। ਅੱਗੇ ਰਿਆਇਤ ਕੀ ਨਿਕਲਣਾ, ਆ ਜਨਮ ਬਰਬਾਦ ਹੋ ਗਿਆ, ਨਾਲੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੂਰੇ ਹੁਕਮ ਦੇ ਵਿੱਚ, ਉਹ ਹੁਕਮ ਲਾਗੂ ਹੋ ਗਿਆ ਵੀ ਇਹ ਤਾਂ ਗੰਦ ਖਾਂਦਾ ਹੁੰਦਾ ਸੀ, ਇਹਨੂੰ ਸੂਰ ਜੂਨ ਚ ਭੇਜੋ, ਕੱਲਾ ਗੰਦਗੀ ਖਾਇਆ ਕਰੋ। ਫਿਰ ਦੇਖ ਹੁਣ ਤਾਂ ਤੂੰ ਮੁੱਲ ਲੈ ਕੇ ਖਾਂਦਾ, ਫਿਰ ਵਾਹਿਗੁਰੂ ਤੈਨੂੰ ਸਹੂਲਤ ਦੇ ਦੇਣੀ ਹੈ ਵੀ ਲੈ ਵੀ ਮੁਫ਼ਤ ਦੀ ਖਾਇਆ ਕਰ। ਤਾਂ ਦੇਖੀ ਕਿਤੇ ਤਾਂ ਤੇ ਸੂਰ ਜੂਨ ਵਿੱਚ ਜਾਣਾ ਪੈਜੂ, ਨਾਲੇ ਆ ਸਰੀਰ ਬਰਬਾਦ। ਤਮਾਕੂ ਤੁਹਾਨੂੰ ਪਤਾ ਕੈਂਸਰ ਦੇ ਬੀਜ ਹੈ, ਹੁਣ ਤਾਂ ਸਾਇੰਸ ਨੇ ਵੀ ਐਲਾਨ ਕਰਤਾ ਨਾ ਸੀਡ ਆਫ ਕੈਂਸਰ, ਕਿ ਕੈਂਸਰ ਦੇ ਬੀਜ ਹੈ ਜਿਹੜਾ ਤਮਾਕੂ ਹੈ। ਤਾਂ ਤੇ ਕੋਈ ਵੀ ਬੰਦਾ ਤਮਾਕੂ ਵਰਤ ਰਿਹਾ ਤੁਹਾਡੇ ਵਿੱਚ ਆ ਗਿਆ ਅੱਜ, ਉਹ ਕਿਰਪਾ ਕਰਕੇ ਤੂੰ ਬਦ ਹੱਥ ਨਹੀਂ ਲਾਉਣਾ। ਗੁਟਖਾ ਇਹ ਵੀ ਤਮਾਕੂ ਹੈ, ਇਹਦੇ ਵਿੱਚ ਵੀ ਤਮਾਕੂ ਹੈ। ਇੱਕ ਇਹਦੇ ਵਿੱਚ ਕਿਰਲੀ ਦੀ ਪੂਛ ਪੈਂਦੀ ਹੈ, ਇੱਕ ਇਹਦੇ ਵਿੱਚ ਜਾਨਵਰਾਂ ਦਾ ਸੁੱਕਾ ਖੂਨ ਪੈਂਦਾ, ਇੱਕ ਆਰਾ ਰੋਟ ਤੇ ਇੱਕ ਮੁਲਤਾਨੀ ਮਿੱਟੀ। ਪੰਜੀ ਚੀਜ਼ਾਂ ਬਹੁਤ ਹੀ ਖਤਰਨਾਕ ਹੈ, ਪੰਜੀ ਤੋਂ ਗੁਟਖਾ ਬਣਦਾ, ਕਿ ਬਹੁਤੇ ਨੂੰ ਪਤਾ ਨੀਗਾ। ਤਾਂ ਤੇ ਗੁਟਖਾ ਬਹੁਤ ਜ਼ਿਆਦਾ ਖਤਰਨਾਕ ਹੈ, ਬਹੁਤ ਜਲਦੀ ਇਹ ਤੋਂ ਕੈਂਸਰ ਹੁੰਦਾ। ਤਾਂ ਤੇ ਕੋਈ ਵੀ ਗੁਟਖਾ ਖਾਂਦਾ ਛੱਡ ਦਿਓ, ਜਰਦੇ ਤੰਬਾਕੂ ਦੇ ਹੱਥ ਨਹੀਂ ਲਾਉਣਾ। ਤਾਂ ਤੇ ਫਿਰ ਸ਼ਰਾਬਾਂ ਨੀ ਪੀਣੀਆਂ, ਨੂੰ ਸ਼ਰਾਬਖਾਨਾ ਨੀ ਬਣਾਉਣਾ। ਫਿਰ ਕੋਈ ਗੋਲੀਆਂ ਖਾਂਦਾ ਤਾਂ ਤੇ ਭਾਈ ਨੂੰ ਕਬਾੜਖਾਨਾ ਨਾ ਬਣਾਓ। ਜਾਨੀ ਕਿ ਨਸ਼ਾ ਵਰਤਣ ਦਾ ਅਰਥ ਹੁੰਦਾ ਆਪਣੇ ਹੱਥੀ ਆਪਣੇ ਆਪ ਨੂੰ ਖਤਮ ਕਰਨਾ, ਸਲੋ ਪੋਇਜ਼ਨ ਦਿੰਦਾ ਆਪਣੇ ਆਪ ਨੂੰ। ਜਿਹੜਾ ਬੰਦਾ ਕੋਈ ਵੀ ਨਸ਼ਾ ਵਰਤਦਾ ਆਪਣੇ ਆਪ ਨੂੰ ਸਲੋ ਪੋਇਜ਼ਨ ਦਾ ਮਤਲਬ ਹੁੰਦਾ ਐਸੀ ਜ਼ਹਿਰ ਦੇ ਰਿਹਾ ਜਿਹੜੀ ਕਿ ਹੌਲੀ ਹੌਲੀ ਅਸਰ ਕਰਦੀ ਹੈ। ਇੱਕ ਤਾਂ ਹੁੰਦਾ ਸਪਰੇਅ ਪੀਣੀ, ਤੇਜ਼ ਜ਼ਹਿਰ ਇਕਦਮ ਮਰ ਜਾਂਦਾ। ਨਸ਼ਾ ਵਰਤਣ ਵਾਲਾ ਬੰਦਾ ਸਪਰੇਅ ਪੀਣ ਵਾਲੇ ਨਾਲ ਵੀ ਮਾੜਾ, ਉਹ ਤਾਂ ਇਕਦਮ ਮਰ ਗਿਆ, ਮੁੱਕ ਗਿਆ। ਨਸ਼ਾ ਜਾਨੀ ਕਿ ਸਲੋ ਪੋਇਜ਼ਨ ਹੌਲੀ ਹੌਲੀ ਅਸਰ ਕਰਦੀ ਹੈ ਤੈਨੂੰ, ਹੌਲੀ ਹੌਲੀ ਐਨ ਤੜਫਾ ਤੜਫਾ ਕੇ ਜਮਾ ਘਰਦਿਆਂ ਦੇ ਨੱਕੋਂ ਬੁੱਲੋਂ ਧੂੜ ਲੈ ਕੇ ਐਨ ਜਮਾ ਬਿਮਾਰੀਆਂ ਬਮੂਰੀਆਂ ਲੱਗ ਕੇ ਸਰੀਰ ਨੂੰ ਫਿਕਰ ਨਾ ਕਰੀ, ਕੋਟੇ ਰਗੜ ਰਗੜ ਕੇ ਮਰੇਗਾ, ਇਕਦਮ ਨੀ ਮਰਦਾ। ਤਾਂ ਤੂੰ ਆਪਣੇ ਆਪ ਨੂੰ ਪਿਆਰੇ ਖਤਮ ਕਰਨਾ, ਖਤਮ ਵੀ ਹੌਲੀ ਹੌਲੀ ਕਰਨਾ। ਕਿੱਡੀ ਵੱਡੀ ਖੁਦਕਸ਼ੀ ਹੈ ਨਸ਼ਾ ਵਰਤਣਾ, ਆਪਣੇ ਆਪ ਨੂੰ ਮਾਰਨਾ, ਪਰ ਮਾਰਨਾ ਹੌਲੀ ਹੌਲੀ ਖੋ ਖੋ ਕੇ। ਤਾਂ ਤੇ ਇਕਦਮ ਜਾਨੀ ਕਿ ਹੌਲੀ ਹੌਲੀ ਮਰਨ ਦੇ ਨਾਲ ਤਾਂ ਇਕਦਮ ਮਰੇ ਚੰਗਾ ਹੁੰਦਾ, ਜਾਨੀ ਕਿ ਹੌਲੀ ਹੌਲੀ ਮਰਨ ਦੇ ਨਾਲ ਤਾਂ ਇਕਦਮ ਮਰੇ ਚੰਗਾ, ਆਪਣੇ ਇੱਕ ਪਾਸਾ ਹੋ ਗਿਆ। ਤਾਂ ਤੇ ਨਸ਼ੇ ਵਰਤਣ ਵਾਲਾ ਤਾਂ ਨਾ ਜਿਉਂਦਾ ਨਾ ਮਰਿਆ, ਉਹ ਤਾਂ ਵਿਚਾਲੇ ਰਮਕਦਾ। ਤਾਂ ਤੇ ਕੀ ਫਾਇਦਾ ਇਸ ਜੀਵਨ ਦਾ। ਤਾਂ ਤੇ ਖੁਦਕਸ਼ੀਆਂ ਨਾ ਕਰੋ, ਕਿਸੇ ਨੂੰ ਕੋਈ ਵੀ ਨਸ਼ਾ ਲੱਗ ਗਿਆ, ਡਰ ਦਾ ਨਸ਼ਾ, ਚਾਹੇ ਕੋਈ ਗੋਲੀਆਂ ਕੈ ਵਸੂਲ, ਚਾਹੇ ਕੋਈ ਭਾਈ ਸ਼ਰਾਬ ਦਾ, ਚਾਹੇ ਜਰਦਾ ਤਮਾਕੂ ਹੈ, ਗੁਟਖਾ, ਕੋਈ ਵੀ ਜਾਨੀ ਕਿ ਨਸ਼ਾ, ਉਹ ਛੱਡ ਦਿਓ। ਇਹ ਜੀਵਨ ਬੜਾ ਮੌਲਕ ਹੈ, ਇਹਨੂੰ ਬਰਬਾਦ ਨਾ ਕਰੋ। ਨਸ਼ਾ ਤਾਂ ਤੇ ਨਸ਼ੇ ਛੱਡਦੇ ਨਹੀਂ ਹੈ, ਇਹ ਜੀਵਨ ਹੈ ਜੋ ਇਹ ਗੁਰੂ ਦੇ ਲੜ ਲੱਗਣਾ ਹੈ, ਆਪਣਾ ਜੀਵਨ ਹੈ ਜੋ ਇਹ ਮਹਾਨ ਬਣਾਉਣਾ ਹੈ, ਮਹਾਨ ਜੀਵਨ। ਫੇਰ ਪਿਆਰਿਆ ਇਹ ਜੀਵਨ ਦਾ ਫਾਇਦਾ ਨਹੀਂ, ਕੀ ਫਾਇਦਾ ਹੋਇਆ ਫਿਰ, ਨਹੀਂ ਤਾਂ ਪਸ਼ੂ ਵੀ ਚੰਗੇ ਹੋਏ ਦੇ ਨਾਲੋਂ, ਕਿਉਂ ਘਾਹ ਪੱਠਾ ਖਾ ਲੈਂਦੇ ਵਿਚਾਰੇ, ਦੁੱਧ ਦੇ ਦਿੰਦੇ ਆ, ਗੋਹਾ ਵੀ ਕੰਮ ਆ ਜਾਂਦਾ, ਹੱਡ ਚੰਮ ਵੀ ਕੰਮ ਆ ਜਾਂਦਾ, ਤੂੰ ਤਾਂ ਫਿਰ ਕਿਸੇ ਕੰਮ ਦਾ ਵੀ ਨਹੀਂ। ਪਸ਼ੂ ਮਿਲੇ ਚੰਗਿਆਈਆਂ, ਸੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ, ਬਾਣੀ ਚ ਲਿਖਿਆ ਨਾ। ਉਹ ਪਿਆਰਿਆ ਫਿਰ ਤਾਂ ਪਸ਼ੂ ਵੀ ਚੰਗੇ ਤੇਰੇ ਨਾਲ, ਤੇਰਾ ਫਿਰ ਮਨੁੱਖਾ ਜੂਨ ਚਾਹੁਣ ਦਾ ਫਾਇਦਾ ਕੀ ਹੋਇਆ। ਜਿੰਨੀ ਐਸਾ ਹਰ ਨਾਮ ਨਾ ਚੇਤੇ, ਉਸੇ ਖਾਹੇ ਜਗ ਆਏ ਰਾਮ ਰਾਜ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਖਾ ਸਭ ਜਾਏ, ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ। ਤਾਂ ਤੇ ਜੀ ਮਨਮੁੱਖ ਬਹਿ ਗਿਆ ਕਰਿਆ, ਮਨਮੁੱਖ ਕੌਣ ਹੁੰਦਾ? ਜੋ ਮਨ ਦੇ ਫੁਰਨੇ ਨੂੰ ਮੁੱਖ ਰੱਖ ਕੇ ਜਿਉਂਦਾ। ਗੁਰਮੁਖ ਕੌਣ ਹੁੰਦਾ? ਜਿਹੜਾ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਂਦਾ। ਕਿ ਗੁਰੂ ਸਾਹਿਬ ਬਾਣੀ ਵਿਚ ਕਹਿੰਦੇ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾਂ ਖਾਵੈ ਜਿਤਨੇ ਨਰਕ ਸੋ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ। ਤਾਂ ਕਿ ਮਨਮੁਖ ਉਹ ਤਾਂ ਜਨਮ ਗਵਾ ਕੇ ਤੁਰ ਜਾਂਦਾ, ਗੁਰਮੁਖ ਨਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਗਏ। ਤਾਂ ਕਿ ਮਨਮੁਖ ਨਹੀਂ ਬਣਨਾ, ਗੁਰਮੁਖ ਬਣਨਾ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਣਾ ਹੈ। ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਬਾਣੀ ਵਿਚ ਰੋਕਦੇ ਆ ਉਹ ਛੱਡਣੀ ਹੈ, ਜੋ ਗੁਰੂ ਸਾਹਿਬ ਜੀ ਕਰਨ ਵਾਸਤੇ ਕਹਿੰਦੇ ਆ ਉਹ ਕਰਨਾ ਹੈ, ਜਿਹਨੂੰ ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਜਿਉਣਾ। ਜੇ ਨਹੀਂ ਤਾਂ ਫਿਰ ਜਿਹੋ ਜਿਹਾ ਪਿਆਰਾ ਜੱਗ ਤੇ ਆਇਆ ਜਿਹੋ ਜਿਹਾ ਨਾ ਆਇਆ ਸਖਤ ਲਾਂਭੇ ਹੈ। ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜਿਆ ਹਰ ਵਾਂਝਾ ਤਿੰਨ ਸੁਣੀ ਦੇਹ ਫੇਰੇ ਬਿਨ ਨਾਵੈ ਕੋਈ ਖੱਪ ਖੱਪ ਮੋਏ ਸਾਂਝਾ। ਜੇ ਤੂੰ ਪਿਆਰਿਆ ਗੁਰੂ ਵਾਲਾ ਬਣਿਆ ਨੀ, ਪਰਮੇਸ਼ਰ ਦਾ ਨਾਮ ਜਪਦਾ ਨੀ, ਹਿਰਦੇ ਵਿਚ ਤੇਰੇ ਪਰਮੇਸ਼ਰ ਦੀ ਯਾਦ ਨੀ ਵਸੀ, ਫੇਰ ਤਾਂ ਗੁਰੂ ਸਾਹਿਬ ਸਖਤ ਲਾਂਭਾ ਦਿੰਦੇ ਹੈ, ਕਹਿੰਦੇ ਇਹਦੇ ਨਾਲ ਤਾਂ ਤੇਰੀ ਮਾਤਾ ਬਾਂਝ ਰਹਿ ਜਾਂਦੀ, ਤੂੰ ਇਹੋ ਜਿਹੀ ਨੀ ਜੰਮਣੀ ਕਾਹਨੂੰ ਸੀ। ਦੇਖੋ ਲਿਖਿਆ ਨਾ ਬਾਣੀ ਚ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀ ਜਿਹਾ ਹਰ ਵਾਂਝਾ। ਫੇਰ ਤਾਂ ਤੂੰ ਮਾਂ ਨੂੰ ਵੀ ਲਾਂਭਾ ਦਵਾ ਤਾ, ਫੇਰ ਤਾਂ ਤੂੰ ਮਾਤਾ ਨੂੰ ਵੀ ਲਾਂਭਾ ਦਵਾ ਦਿੱਤਾ। ਬਈ ਕਿੱਦਾਂ ਬਬਲਿੰਗ ਜੀ ਕਰੀ ਜਾਂਦੀ ਆਵਾਜ਼ ਨੂੰ ਸੈੱਟ ਕਰਤੀ ਆ, ਫਿਰ ਤਾਂ ਲਾਂਭਾ ਦੇ ਦਿੱਤਾ ਪਿਆਰਿਆ ਤੇਰੀ ਮਾਤਾ ਨੂੰ ਵੀ ਖਿਆਲ ਕਰ। ਤਾਂ ਫੇਰ ਤਾਂ ਉਲਾਂਭਾ ਦੇ ਦਿੱਤਾ ਗੁਰੂ ਸਾਹਿਬ ਜੀ ਨੇ। ਤਾਂ ਤੇ ਆਪਾਂ ਨੇ ਲਾਂਤਾਂ ਦੇ ਪਾਤਰ ਨਹੀਂ ਬਣਨਾ, ਧੰਨ ਤਾਂ ਜੋ ਜੀਵਨ ਬਣਾਉਣਾ। ਕਿਵੇਂ ਬਣਦਾ? ਕਬੀਰ ਸੋਈ ਮੁੱਖ ਧੰਨ ਹੈ, ਜਾ ਮੁੱਖ ਕਹੀਆ ਰਾਮ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਕੋ ਗਰਾਂ। ਉਹ ਮੁੱਖ ਦਾ ਧੰਨ ਤੇ ਯੋਗ ਹੈ ਜਿਹੜਾ ਮੁੱਖ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਰਸਨਾ ਤੋਂ ਲੈਂਦਾ ਗੁਰਮੰਤਰ ਰਾਹੀਂ। ਰਾਮ ਕਸਮ ਕਹਿੰਦੇ ਸਰਬ ਵਿਆਪਕ ਪਰਮੇਸ਼ਰ। ਕਬੀਰ ਸੋਈ ਮੁੱਖ ਧੰਨ ਹੈ, ਜਾ ਮੁੱਖ ਕਹੀਆ ਰਾਮ ਜਿਹੜੇ ਮੁੱਖ ਤੋਂ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਜਾਂਦਾ ਗੁਰਮੰਤਰ ਦੁਆਰਾ। ਜਿਵੇਂ ਗੁਰੂ ਨਾਨਕ ਦੇ ਘਰ ਦਾ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਹੈ, ਪੰਜ ਪਿਆਰੇ ਜਾਂਦੇ ਹੈ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਖੰਡੇ ਦੀ ਪਹੁਲ ਦੁਆਰਾ। ਤਾਂ ਕਿ ਜਿਹੜਾ ਵੀ ਮੁੱਖ ਗੁਰਮੰਤਰ ਰਾਹੀਂ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਜਪਦਾ ਕਹਿੰਦੇ ਉਹ ਧੰਨ ਤਾਂ ਦੇ ਯੋਗ ਹੈ। ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਹੋ ਗਰਾਮ। ਕਹਿੰਦੇ ਫਿਰ ਕੱਲੀ ਦੇਹੀ ਵਿਚਾਰੀ ਤਾਂ ਖਾਧੀ, ਦੇਹੀ ਤਾਂ ਨਾਮ ਜਪਣ ਵਾਲੀ ਪਵਿੱਤਰ ਹੋਈ ਹੋ ਗਈ, ਕੱਲੀ ਦੇਹੀ ਦੀ ਗੱਲ ਨੀ ਕਹਿੰਦੇ। ਫੇਰ ਤਾਂ ਕਹਿੰਦੇ ਦੇਹੀ ਦੇ ਵਿਚੋਂ ਐਸਾ ਨਾਮ ਦਾ ਫਲੋ ਚੱਲਦਾ ਜਿਹੜੇ ਮਹੱਲੇ ਵਿਚ ਰਹਿੰਦਾ ਹੋਵੇ ਸਾਰਾ ਮਹੱਲਾ ਹੀ ਪਵਿੱਤਰ ਹੋ ਜਾਂਦਾ। ਦੇਖੋ ਜਿਹਦੀ ਕਿਰਪਾ ਦੇ ਨਾਲ ਦੇਹੀ ਕਿੰਨੀ ਪਵਿੱਤਰ ਹੋ ਗਈ। ਚੱਲ ਇੱਕ ਮੈਨੂੰ ਗੁਰਸਿੱਖ ਪਿਆਰਾ ਪੁੱਛ ਰਿਹਾ ਸੀ ਕਿ ਸਮਝ ਹੀ ਨਹੀਂ ਆ ਰਹੀ ਜੀ, ਜਿਹੇ ਪ੍ਰਸਾਦ ਸੁਗੰਧ ਤਨ ਲਾਵਹੇ, ਜਿਹਦੀ ਕਿਰਪਾ ਦੇ ਨਾਲ ਪਿਆਰਿਆ ਅੱਜ ਦਾ ਤਨ ਹੈ ਵੀ ਸੁਗੰਧਿਤ ਹੋ ਜਾਂਦਾ। ਉਹਦਾ ਕਿਤੇ ਨਾ ਸਮਝ ਲਿਓ ਵੀ ਕਿਤੇ ਸਰੀਰ ਨੂੰ ਕਰੀਮਾਂ ਪਾਊਡਰਾਂ ਜਾਂ ਸਰੀਰ ਨੂੰ ਸੈਂਟ ਸ਼ੈਂਪੂ ਲਾਉਣ ਦੀ ਗੱਲ ਹੈ, ਨਹੀਂ 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 ਨਹੀਂ। ਤਾਂ ਕਿ ਜਿਹਦੀ ਕਿਰਪਾ ਦੇ ਨਾਲ ਆ ਦੇਹੀ ਵੀ ਪਵਿੱਤਰ ਹੋ ਜਾਂਦੀ ਹੈ, ਦੇਹੀ ਪਵਿੱਤਰ ਹੋ ਜਾਂਦੀ ਹੈ, ਨਾਮ ਜਪਣ ਵਾਲਿਆਂ ਦੀ ਦੇਹੀ ਪਵਿੱਤਰ ਹੈ। ਕੱਲੀ ਦੇਹੀ ਨਹੀਂ ਕਹਿੰਦੇ, ਦੇਹੀ ਦੇ ਵਿਚੋਂ ਐਸਾ ਫਲੋ ਚੱਲਦਾ ਸਾਰਾ ਮਹੱਲਾ ਹੀ ਪਵਿੱਤਰ ਹੈ, ਪਵਿੱਤਰ ਹੋਏਗਾ ਗ੍ਰਾਮ। ਕਿੰਨੀ ਪਵਿੱਤਰਤਾ ਦੱਸੀ ਹੈ ਦੇਹੀ ਦੀ। ਤੇ ਜਿਹੜੀ ਕੱਚੀਆਂ ਪੀੜੀਆਂ ਸੰਬੰਧੀਆਂ, ਇਹ ਤਾਂ ਬਾਣੀ ਦੇ ਵਿਚ ਲਿਖਿਆ, ਕਰ ਪੂਰ ਪੋਹ ਪਸਗੰਧਾ ਪਰਸ ਮਨੁੱਖ ਦੇਹ ਮਲੀਨਮ। ਬੰਦਿਆ ਮਾਨਤਾ ਦਾ ਕਰਦੇ ਕਪੂਰ ਤੇ ਫੁੱਲਾਂ ਵਰਗੀਆਂ ਸੁਗੰਧੀਆਂ ਤੇਰੀ ਦੇਹ ਨਾਲ ਲੱਗ ਕੇ ਮੈਲੀਆਂ ਹੋ ਜਾਂਦੀਆਂ, ਮੈਲੀਆਂ। ਜਿੰਨਾ ਮਰਜ਼ੀ ਕਰੀਮਾਂ ਪਾਊਡਰਾਂ ਜੀਆਂ ਲਾ ਲਓ ਤਾਂ 15 ਮਿੰਟਾਂ ਬਾਅਦ ਮੁਰਖਾ ਜਾ ਕੇ ਨਾ ਮੁਸ਼ਕ ਜੀ ਮਾਰਨ ਲੱਗ ਜਾਂਦੀ ਹੈ। ਦੇਹੀ ਪਵਿੱਤਰ ਕਿਵੇਂ ਹੁੰਦੀ ਹੈ? ਪਰਮੇਸ਼ਵਰ ਦਾ ਨਾਮ ਜਪਣ ਦੇ ਨਾਲ। ਖੈਰ ਸੋਹਣਾ ਕੱਲ ਇਹ ਸਵਾਲ ਪੁੱਛਿਆ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਗੁਰਬਾਣੀ ਹੈ ਜੋ ਇਹਦੀ ਅੰਤਰੀ ਵਰਤ ਹੈ, ਸਾਰੇ ਰੂਹਾਨੀ ਬਾਣੀ ਹੈ ਸਾਰੀ। ਤਾਂ ਕਿ ਗੁਰਬਾਣੀ ਨੂੰ ਸਮਝਣਾ ਹੁੰਦਾ, ਜਿਵੇਂ ਬਾਣੀ ਵਿਚ ਲਿਖਿਆ ਜਿਹੇ ਪ੍ਰਸਾਦ ਆ ਭੂਖਣ ਪਹਿਰੀਜਿਆ ਮਨ ਕਿਸ ਸਿਮਰਤ ਕਿਉਂ। ਉਹ ਕਈ ਸਮਝਦੇ ਆ, ਤਾਂ ਲਿਖਿਆ ਤਾਂ ਹੋਇਆ ਜੀ ਜਿਹਦੀ ਕਿਰਪਾ ਨਾਲ ਤੂੰ ਗਹਿਣੇ ਪਹਿਣ ਲੈਣ। ਕਹਿੰਦੇ ਗਹਿਣੇ ਤਾਂ ਪਹਿਣ ਲੈਣੇ ਚਾਹੀਦੇ। ਕਹਿੰਦੇ ਠੀਕ ਆ, ਉਹਦਾ ਮਾਲਕ ਨੂੰ ਯਾਦ ਰੱਖੋ। ਕਈ ਆਪਣੀ ਮਰਜ਼ੀ ਸ਼ਾਂਪਾ ਛੱਲਿਆ ਤੇ ਵੀ ਆਪਾਂ ਵਿਰੋਧੀ ਗੱਲ ਨੀ, ਵਿਚੋਂ ਗੱਲਾਂ ਆ ਗਈਆਂ ਮੈਂ ਕਹਿ ਜਾਵਾਂ ਤੋਂ ਪਹਿਲਾਂ ਸੁਰਤ ਜਾਗ ਨੀ। ਗੁਰਬਾਣੀ ਇੱਕ ਰਸ ਹੈ, ਇੱਕ ਰਸ ਗੁਰਬਾਣੀ ਮਨਜ਼ੂਰ ਹੁੰਦਾ।
ہوندا ہے جیڑا ارتھ ستگرو دی کسے پنگتی نو کاٹ نہ کردا ہوئے. جیویں بانی وچ لکھیا کوڑ سوئنا کوڑ رپا کوڑ پہنن ہار. سیونا چاندی پاؤن نو کوڑ کہتا نا, یہ کیویں ہو سکدا ہے کہ پھر گہنے پاؤن نو کہتا ہوئے گرو صاحب نے یاد دیتی. آپا ورودھی گلاں نہیں بانی وچ ہو سکدیاں. تاں تے رس سوئنا پہلا ہی چسکا جو نو چسکے لکھے نے نا نام مارگ دے وچ رکاوٹ, پہلا ہی چسکا سیونا پاؤن دا لکھیا ہویا. تاں پھر یہ ارتھ ہویا بھی جی پرساد آپوکھن پہری جائے من تے سمرت کواس کی جائے. تاں تے پیاریا او تو پرمیشور دا نام جپیا کر, او دی کرپا دے نال ہی تین توں تیرے وچ گہنے کیڑے کھیما شانتی دھیرج حوصلہ چڑھدی کلا. او جے توں پرمیشور دا نام جپے گا او دی کرپا دے نال توں پھر اے سارے گہنے اے تینوں مل جان گے. اے گہنے نے کھما شانتی نوٹ کرو چڑھدی کلا یہ سارے تاں تے پھر اے اداں دے گہنے مل جڑے اصل گہنے ہیں. اصل گہنے نے تاں تے اے گہنے پھر او دی کرپا دے نال بندے ہے پیارو. جنے کو دا جیون شنگاریا جاندا ہے نا گہنیاں دے نال, وہ شنگار والا جیون ہے. تاں تے پھر او دی کرپا دے نال پرتیت پت جاندی ہے. پرتیت تے پریم وی اک گہنا ہے. پرتیت تے پریم تو بڑا کوئی گہنا نہیں. پرتیت دی مالک حاضر ناظر ہے. سرت دا او دے نال پریم ہور کتے پکڑنا ہوئے سرت دی پھر بڑا سج جاندا ہے. بھیا بڑے گہنے دے وچ سجیا بھی اور سکھ جاگت جوت جپے نے سواسر ایک بنا من میں کنا آنا پورن پریم پرتیت سجا. پھر سجدا پھر سجدا ہے جیونا پورن پریم پرتیت سجا برت گور مڑی مٹ پولنا من ہے واری گنے. یہ تو ہنکار کا دکھاوا ہے بھی سانپا چلے پائے نے نا آخن گے بھی کسی تکڑے گھر کا تھی پتا ہے مولی نہیں کوئی. تھی تو کئی بیبیاں ساڈیا بھن بیا جانے منگ کے بنگا پا جانے بڑے بھنے تیریا بنگا بھی میں بیاہ جانے اتنے اپنے گلا ملانگی ہون گے بنگا منگا تو ہے نہیں. آہی بھاو ہوں نا اندر. تاں تے یہ تو ہنکار کا پردرشن ہے. تاں تے اصلی گہنے پتی نہیں کسی نے بھی گہنے کی ہوں. تاں تے جانی کہ سکانت تو نال میں گہنے کی گل بھی کر گیا. تاں تے پیارے اصلی گہنے گرسکھ کے پرتیت تے پریم دے گہنے وہ کرپا نہ ملتے ہیں. پرتیت دا گہنا کدے تو رہ پیا رب دی ہوند تے بشواش. پرتیت یہ بہت وڈا گہنا ہے. پریم ایک بہت وڈا گہنا ہے. تاں تے یہ پرتیت پریم دے گہنے دے وچ سجنا ہے. تاں تے جی دی کرپا دے نال تن دی پوترتا ہوندی ہے بخشش ہوندی ہے. نہیں یہ دیہی پوتر نہیں ہوندی. نہیں تاں فریدا تنا مکھ ڈراونی جنا بسا رہے ہو نا ناؤ ایتھے دکھ کنیریا اگ ہے ٹھاور نہ ٹھاؤ. جی نام نو بھول گیا پھر تو جو مرضی ملی فری جنا مرضی کوئی بیوٹی پارلر تے زور لا لو جو مرضی بانی نے فیصلہ دے دتا.
تیرا مکھڑا ڈراؤنا لگدا نام تو بنا مکھڑا ڈراؤنا لگدا نام تو بنا
فریدا تنا مکھ ڈراونی جنہ وسارو ناؤ ایتھے دکھ کنیریا اگے ٹھا
ਖਾਓ ਨਾ ਖਾਓ, ਫਿਰ ਤਾਂ ਇਹ ਡਰਾਉਟਾਂ ਤੇ ਦੇਹ ਦੀ ਸਫਲਤਾ ਨਾ ਤਾਂ ਕਰੀਮ ਪਾਊਡਰ ਲਾਉਣ ਦੇ ਵਿਚ ਹੈ, ਨਾ ਹੀ ਕੱਚੇ ਪੇਲੇ ਦੇ ਛਾਪਾਂ ਛੱਲੇ ਪਾਉਣ ਵਿਚ ਹੈ। ਇਹਦੀ ਸਫਲਤਾ ਤਾਂ ਭਾਈ ਪਰਮੇਸ਼ਵਰ ਦਾ ਨਾਮ ਜਪਣ ਵਿਚ ਹੈ, ਨਹੀਂ ਤਾਂ ਕੱਲੇ ਕੱਲੇ ਅੰਗ ਨੂੰ ਤਰਕਾਰ ਹੈ। ਮਿਥਿਆ ਸ਼ਰਾਵਣ ਪਰ ਨਿੰਦਾ ਸੁਣਹੇ, ਮਿਥਿਆ ਹਸਤ ਪਰ ਦਰਬ ਕੋ ਹਿਰਹੇ, ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਵਕਾਰ ਕੋ ਧਾਵਹੇ, ਮਿਥਿਆ ਮਨ ਪਰ ਲੋਭ ਲੁਭਾਵਹੇ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਵਾਸ ਲੇ ਤੇ ਬੇਕਾਰਾ, ਬਿਨ ਬੂਝੇ ਮਿਥਿਆ ਸਭ ਭਾਏ ਸਫਲ ਦੇਹ, ਨਾਨਕ ਹਰ ਹਰ ਨਾਮ ਲਈ। ਦੇਖੋ ਬਾਣੀ ਚ ਉਹੀ ਦੇ ਸਫਲੀ ਹੈ। ਤਾਂ ਤੇ ਇਹ ਪਿਆਰਿਆ ਜੋ ਸਰੀਰ ਹੈ ਇਹਦੇ ਵਿਚ ਗੁਰੂ ਸਾਹਿਬ ਜੀ ਨੇ ਜੋ ਤੈਨੂੰ ਆਹ ਅੱਖਾਂ ਦਿੱਤੀਆਂ ਹੈ, ਜੋ ਰਸਨਾ ਜੀਵ ਦਿੱਤੀ ਹੈ, ਕੰਨ ਦਿੱਤੇ ਹੈ, ਹੱਥ ਪੈਰ ਜੋ, ਇਹ ਜਾਨੀ ਕਿ ਟੂਲ ਜਾ, ਉਂਜਾਰ ਕਹੋ, ਟੂਲ ਕਹੋ, ਇੰਸਟਰੂਮੈਂਟ ਕਹੋ, ਮੁਕਤੀ ਰੂਪੀ ਕਾਰਜ ਕਰਨ ਵਾਸਤੇ, ਸਰੀਰ ਰੂਪੀ ਕਾਰਖਾਨਾ ਕਹਿ ਲੋ, ਗੱਲ ਸਮਝਣ ਵਾਸਤੇ ਹੁੰਦੀ ਹੈ ਨਾ, ਸਰੀਰ ਰੂਪੀ ਕਾਰਖਾਨਾ ਹੈ ਤੇ ਇਹਦੇ ਵਿਚ ਤੈਨੂੰ ਟੂਲ ਜ ਮਿਲ ਗਏ, ਉਂਜਾਰ ਮਿਲ ਗਏ। ਜਿਵੇਂ ਕੋਈ ਮਿਸਤਰੀ ਹੁੰਦਾ, ਕਾਰਖਾਨਾ ਹੁੰਦਾ, ਉਹਦੇ ਵਿਚ ਉਹਦੇ ਕੋਲੇ ਜਾਨੀ ਕਿ ਸੰਦ ਹੁੰਦੇ ਨੇ ਤੇ ਸੀ ਆ ਰਹੀਆਂ ਤਿੰਨੇ ਸੰਦ, ਉਹ ਕੰਮ ਕਰਨ ਵਾਸਤੇ ਹੁੰਦੇ, ਆਪਣੇ ਆਪ ਨੂੰ ਵੱਢਣ ਵਾਸਤੇ ਤਾਂ ਨਹੀਂ ਹੁੰਦੇ ਨਾ। ਜੇ ਕੋਈ ਮਿਸਤਰੀ ਆਪਣੇ ਤੇਸੇ ਨਾਲ ਆਪਣੇ ਆਪ ਨੂੰ ਵੱਢਣ ਲੱਗ ਪਵੇ, ਆਪਣੀ ਆਰੀ ਨਾਲ ਆਪਣੇ ਆਪ ਨੂੰ ਚੀਰਨ ਲੱਗ ਪਵੇ, ਵੀ ਫਿਰ ਕੌਣ ਬਚਾ ਸਕਦਾ। ਤਾਂ ਤੇ ਪਿਆਰਿਆ ਇਹ ਤੂੰ ਜੋ ਤੈਨੂੰ ਮਿਲਿਆ ਇਹਨਾਂ ਤੋਂ ਤੂੰ ਆਪਣੇ ਹੱਕ ਚ ਕੰਮ ਲੈਣਾ। ਜੇ ਕੋਈ ਆਪਣੇ ਨੇਤਰ ਨਾਲ ਵੇਖ ਕੇ ਆਪ ਹੀ ਲੱਚਰ ਨਾਵਲ ਪੜ੍ਹਨ ਲੱਗ ਪਵੇ, ਵੀ ਉਹਨੂੰ ਕੌਣ ਬਚਾ ਸਕਦਾ, ਉਹਦਾ ਜੀਵਨ ਲੱਚਰ ਹੋਊਗੀ ਹੋਊਗਾ। ਆਪਣੀ ਅੱਖਾਂ ਨਾਲ ਆਪ ਹੀ ਗਲਤ ਲਿਖਤ ਪੜ੍ਹਨੀ, ਆਪ ਹੀ ਬਰਬਾਦ ਹੋਣਾ। ਆਪਣੇ ਕੰਨਾਂ ਨਾਲ ਆਪ ਗੰਦੀਆਂ ਟੇਪਾਂ ਸੁਣ ਕੇ ਆਪਣਾ ਜੀਵਨ ਗੰਦਾ ਕਰਨਾ, ਆਪਣੇ ਹੱਥਾਂ ਨਾਲ ਆਪ ਹੀ ਮਾੜਾ ਕੰਮ ਕਰਕੇ ਆਪ ਹੀ ਫਲ ਭੁਗਤਣਾ। ਤਾਂ ਤੇ ਇਹ ਪਿਆਰਿਆ ਤੂੰ ਜਿਹੜੀ ਸ਼ਕਤੀ ਹੈ ਨਾ ਜੀਵਨ ਦੀ, ਇਹਨੂੰ ਆਪਣੇ ਹੱਕ ਚ ਵਰਤ ਲਾ। ਵੀ ਨੇਤਰਾਂ ਵਿਚ ਤਾਂ ਇੱਕ ਵੇਖਣ ਦੀ ਸ਼ਕਤੀ ਹੈ, ਸ਼ਕਤੀ ਨਿਰਪੱਖ ਹੈ। ਜਿਹੋ ਜਿਹਾ ਕੋਈ ਸ਼ਕਤੀ ਤੋਂ ਕੰਮ ਲੈ ਲੂਗਾ ਉਹੋ ਜਿਹਾ ਜੀਵਨ ਬਣ ਜੂ। ਅੱਖਾਂ ਚ ਦੇਖਣ ਦੀ ਸ਼ਕਤੀ ਹੈ, ਇਹ ਤੋਂ ਕੰਮ ਲੈ ਲਾ, ਇਹਦੇ ਨਾਲ ਵੇਖ ਕੇ ਕੀ ਕਰ, ਬਾਣੀ ਪੜ੍ਹ, ਇਸ ਨਾਲ ਵੇਖ ਕੇ ਕੋਈ ਗਲਤ ਲਿਖਤ ਨਾ ਪੜ੍ਹਨੀ। ਕੰਨਾਂ ਵਿਚ ਸੁਣਨ ਦੀ ਸ਼ਕਤੀ ਹੈ, ਸਤਪੁਰਸ਼ਾਂ ਦੇ ਵਚਨ ਸਤਿਗੁਰੂ ਦੀ ਬਾਣੀ ਸੁਣਨੀ ਹੈ, ਗੰਦੀਆਂ ਟੇਪਾਂ ਨੂੰ ਸੁਣਨੀ ਹੈ। ਜੀਵ ਦੇ ਵਿਚ ਬੋਲਣ ਦੀ ਸ਼ਕਤੀ ਹੈ, ਇਹਦੇ ਨਾਲ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਫਿਰ ਪੈਰਾਂ ਦੇ ਵਿਚ ਚੱਲਣ ਦੀ ਸ਼ਕਤੀ ਹੈ, ਤਾਂ ਤੇ ਪੈਰਾਂ ਨਾਲ ਚੱਲ ਕੇ ਗੁਰਦਰਬਾਰ ਵੱਲ ਆਉਣਾ, ਠੀਕ ਹੈ। ਆਪਣੀ ਕਿਰਤ ਦੁਕਾਨ ਤੇ ਵੀ ਜਾਣਾ, ਕੋਈ ਆਪਣੇ ਖੇਤ ਵੀ ਜਾਂਦਾ ਹੈ, ਕੋਈ ਆਪਣੇ ਦਫ਼ਤਰ ਜਾਂਦਾ ਹੈ, ਤਾਂ ਤੇ ਉਹ ਵੀ। ਪਰ ਪੈਰਾਂ ਨਾਲ ਚੱਲ ਕੇ ਕਦੇ ਗਲਤ ਪਾਸੇ, ਯਾਨੀ ਕਿ ਸਿਨੇਮਿਆਂ ਵੱਲ, ਅਖਾੜਿਆਂ ਵੱਲ, ਠੇਕਿਆਂ ਵੱਲ, ਗਲਤ ਪਾਸੇ ਵੱਲ ਨਹੀਂ ਜਾਣਾ। ਹੱਥਾਂ ਦੇ ਵਿਚ ਕੁਝ ਕਰਨ ਦੀ ਸ਼ਕਤੀ ਹੈ, ਹੱਥਾਂ ਨਾਲ ਸ਼ੁਭ ਕਰਨਾ, ਆਪਣੀ ਕਿਰਤ ਕਰਨੀ ਹੈ, ਗੁਰੂ ਦੇ ਦਰ ਤੇ ਸੇਵਾ ਕਰਨੀ ਹੈ, ਦੀਨ ਦੁਖੀ ਦੀ ਸੇਵਾ ਕਰਨੀ ਹੈ। ਜੇ ਕੁਝ ਲਿਖਣਾ ਤਾਂ ਕਿਸੇ ਨਾਮ ਰਸਮੀ ਮਹਾਂਪੁਰਖ ਬਾਰੇ ਕੁਝ ਲਿਖ ਦੇਣਾ, ਤਾਂ ਕਿ ਪੜ੍ਹਨ ਵਾਲਿਆਂ ਵਿਚ ਨਾਮ ਜਪਣ ਦੀ ਸਪਿਰਟ ਪੈਦਾ ਹੋ ਜਾਵੇ। ਕੋਈ ਗਲਤ ਲਿਖਤ ਨਹੀਂ ਲਿਖਣੀ ਹੱਥ ਨਾਲ। ਤਾਂ ਤੇ ਹੱਥਾਂ ਵਿਚ ਕੁਝ ਸ਼ਕਤੀ ਹੈ, ਤਾਂ ਤੇ ਤੋਂ ਹੱਕ ਵਿਚ ਕੰਮ, ਸੋਹਣਾ ਚੰਗਾ ਕੰਮ ਲਓ ਸ਼ਕਤੀ ਤੋਂ, ਪੈਰਾਂ ਦੀ ਸ਼ਕਤੀ ਤੋਂ ਚੰਗਾ ਕੰਮ ਲਓ, ਨੇਤਰਾਂ ਦੀ ਸ਼ਕਤੀ, ਕੰਨਾਂ ਦੀ ਸ਼ਕਤੀ, ਜੀਭ ਦੀ ਸ਼ਕਤੀ, ਤਾਂ ਤੇ ਸ਼ਕਤੀਆਂ ਇਹਨਾਂ। ਜੇ ਪਿਆਰਿਆ ਇਹਨਾਂ ਤੋਂ ਕੰਮ ਨਹੀਂ ਲੈਂਦਾ, ਫਿਰ ਤਾਂ ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲੇ। ਜਿਹੜੇ ਨੈਣ ਗੁਰੂ ਸਾਧ ਦੇ ਦਰਸ਼ਨ ਨਹੀਂ ਕਰਦੇ, ਉਹ ਤਾਂ ਕਹਿੰਦੇ ਬੇਹਾਲੇ, ਉਹਨਾਂ ਦਾ ਕੋਈ ਹਾਲ ਹੈ, ਉਹ ਤਾਂ ਬੇਕਾਰ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲੇ, ਆ ਕਰਨਾ ਸੁਣ ਹੀ ਨਾਦ ਕਰਨ ਮੰਦਾ ਘਾਲੇ ਆ। ਜਿਹੜੇ ਕੰਨਾਂ ਨਾਲ ਗੁਰੂ ਦੇ ਬਚਨ ਵੀ ਸੁਣਦਾ, ਕਹਿੰਦੇ ਲਿਆ ਸਿੱਕਾ ਢਾਲ ਕੇ ਬੰਦ ਕਰ ਦੀਏ, ਗੰਦੀਆਂ ਟੇਪਾਂ ਤਾਂ ਸੁਣ ਨੂੰ ਹਟ ਜੇਗਾ। ਲਿਆ ਇਹਨਾਂ ਕੰਨਾਂ ਨੂੰ ਬੰਦ ਕਰ ਦੇਈਏ, ਰਸਨਾ ਜਪਣਾ ਨਾਮ ਤਿਲ ਤਿਲ ਕਰ ਕੱਟੀ ਜਾ। ਕਹਿੰਦੇ ਜਿਹੜੀ ਜੀਵ ਨਾਮ ਨੀ ਜਪਦੀ, ਨਿੱਕੇ ਨਿੱਕੇ ਟੋਟੇ ਕਰਕੇ ਕੱਟ ਦੇ, ਕਿੰਨੇ ਸਭ ਤੋਂ ਲਾਂਭੇ ਦੇਖੋ। ਰਸਨਾ ਜਪਣਾ ਨਾਮ ਤਿਲ ਤਿਲ ਕਰ ਕੱਟੀ ਗਿਆ, ਹਰ ਹਰ ਜਦ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀ ਗਿਆ। ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿਚ ਕੱਲੇ ਕੱਲੇ ਅੰਗ ਨੂੰ ਧਰਕਾਣਾ ਪਾਉਂਦੇ ਆ। ਧਰੇਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੈ ਨਾ ਸ਼ਰਨ। ਧਰੇਗ ਸਿਰ ਕਿਤੇ ਫਰੀਦ ਸਾਹਿਬ ਕਹਿੰਦੇ ਕਿ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਸੀਸ ਗੁਰੂ ਦੇ ਚਰਨਾਂ ਵਿਚ ਨੀ ਝੁਕਿਆ, ਗੁਰੂ ਨਾਲ ਨੀ ਜੁੜਿਆ, ਮਨ ਮਤ ਨੀ ਛੱਡੀ, ਗੁਰੂ ਦੀ ਮਤ ਨੀ ਲਈ, ਕਹਿੰਦੇ ਉਹ ਸਰੀਰ ਹੈ ਜਿਹੜਾ, ਉਹ ਤਾਂ ਕਹਿੰਦੇ ਕੁੰਨੇ ਦੇ ਵਿਚ, ਯਾਨੀ ਕਿ ਚੁੱਲ੍ਹੇ ਦੇ ਵਿਚ ਬਾਲ ਦਿਓ ਬਾਲਣ ਦੀ ਥਾਂ। ਜੋ ਸਿਰ ਸਾਈ ਨਾ ਨਿਭੈ, ਸੋ ਸਰ ਕੀਜੈ ਕਾਈ। ਕਹਿੰਦੇ ਸਰੀਰ ਉਸ ਸਿਰ ਤੋਂ ਕੀ ਕਰਾਉਣਾ, ਕਹਿੰਦੇ ਕੁੰਨੇ ਹੇਠ ਜਲਾਈਐ ਬਾਲਣ ਸੰਦਾ। ਕਹਿੰਦੇ ਬਾਲਣ ਦੀ ਥਾਂ ਤੇ ਬਾਲਣ ਸੰਦਾ ਥਾਏ,
بالن کہندے جو چولہے کولے بالن پیا کہندے اونوں پیا رہن دیو اس بالن دی تھان تے اس سر تو شچدے نے کم لے لو جڑا گرو اگے چکیا نہیں کہندے ہو سکدا مڑ کے اوہ سر کتے بالن دے کم وی نہ آوے گج کے اکھو جے کہندے دیر لگیو بالن دے کم وی نہ کہندے بالن دا پھر کم آجو اونوں پیا رہن دے بالن چنگا ہے بالن سندا تھائے بالن دی تھان تے کہندے پہلو اس سر تو کم لو جو کہ ڈی سب سلامتا ہے کہندے بالن جو پیا اس نوں تھان ہی پیا رہن دے بھید ہوندے نے وانی دے جو تھان سے جو مرضی کام لے لو بالن تو سر ہو سکتا ہے بالن کے کام بھی نہ آئے کہ اس سر تو سیچتے نے بالن کا کام لے لو ہوتا کسی کام آنا نہیں جہاں سر اپنے گرو کے اگے نہیں چکیا کن سخت تو لانبے دے جا
لگے نا گرا سر بندے
جانی کے سو علامے کی ایک فٹے منہ ہوں سو فٹے منہ کا ایک ترگ ہوں لالا سا سو فٹے منہ کا ایک ترگ ہوں سو باری فٹے منہ کہہ دیے تیرے کلے کلے انگ نو پیارا سو باری فٹے منہ کہیے گرو صاحب نے ایک ایک انگ نو سو باری فٹے منہ تیرے سر نو تیری جیب نو تیرے نیتراں نو تیرے کناں نو تیرے ہتھاں نو تیرے پیراں نو سو سو باری فٹے منہ پیارے دیہی دی سفلتا تاکہ پیراں نہ چل کے آنا ہتھاں نہ سیوا کرنی نیترا نہ دیکھ درشن کرنی بانی پڑھنی کنا نہ وچن سننے جیونا نام جپنا شبد وچ بولنا پھر یہ سفلتا ہے رہو بچار تے نہیں پیاریا شریر ہے
یہ تو کم لیا نہیں، یہ سیوا سمرن والا سفل کیتا نہیں، پھر تو جو مرضی کری فری چوا چندر مرد ننگا سوتن جلا کاٹ کر سنگا چم تے جنا کچھ مرضی ملتا پھر ایک لکڑا دے وچ نے مچنی مچنا ہے. لکھے نا پانی چوا چندن مرد تو چم نو پالن تے لا گیا، وہ کام نہیں لیا دے ہی تو چم کی سیوا تے لا گیا. ٹھیک ہے کچھ بےسک لوڑا نے شریر دیا بہت بار بےنتی کی ہے جی بھوجن کی لوڑ ہے بیلنس ڈائٹ ٹھیک ہے شدھ سادہ پوشٹک بھوجن کھانا یہ تو کم لینا گھوڑے تو جی آپ گھوڑا رکھ لیے اپنی من لو وہ تو سواری کا کام لینا مین گل پر ہوں دانا پانی تو پاؤنی پوا بھائی گھوڑے کی طرح کام لینا جی گھوڑے نو دانا پانی پائی گئے ہوں گھوڑا لیا من لو آپ کیول دانا پاؤن واسطے لیا وہ سواری واسطے کام لین واسطے ہے نا تاج ایک شریر روپی گھوڑا ملیا تین پیارا ٹھیک ہے جی دانا پانی کا خیال رکھنا ٹھیک ہے وستر کی بھی لوڑ ہے گرمی مطابق چلو پتلے ہو گئے سردی مطابق موٹے ہو گئے الگ گل ہے تاج کہ کچھ کہ بےسک لوڑ ہے ٹھیک ہے رہن واسطے رہن بسیرا چلو مکان بھی بنا ہی پہنتا ہے جانی کہ کچھ ایک لوڑ ہے وہ تو گل ٹھیک ہے پر پیارا تمتی لا گیا تمتے ہونا دے اتنے شانپا چلیا کی بھی لوڑ ہے بھی جی شانپا چلے لا لیے پھر کی ہو جائے کچھ بھی نہیں ہوں یہ تو لوڑ رہی نا بھوجن نہ چکا گے تو شریر کم چلو گا نہیں چل سکتا تو لوڑ ہے جو لوڑ نہیں پہلی گل تو شریر تو کٹ دو کریم پاؤڈر کوئی لوڑ نہیں نو پاشا کی کوئی لوڑ نہیں ہاتھی کا چمڑا تے باندر کا خون ہے بہت بار دسیا نا بیبیاں جہی لپسٹک ہے بلان تے لاؤن والی سرخی جنو کہ جانی کہ یہ نو پالش ہے یہ باندر کا خون تے ہاتھی کے چمڑے تو بنتی ہے نوٹ کر لے میری بھن پتا کر سکتے ہیں اج امریکہ دی سائنس کہندی ہے استریاں دے وچ کھانے والی نالی دا کینسر بلاں تے لاؤن والی لپسٹک تو ہی ہوندا ہے. کھوج ہوگی بغیر تو شکانگو دی میٹنگ دے وچ کیونکہ میری میڈیکل لائن ہے میں تاں تانوں یہ گلاں دسنا ہے باقاعدہ کھوج ہو چکی ہے. وہ کہندے نے بیوٹی پارلاں تے پابندی لا دیو اج امریکہ دی سائنس کہندی ہے پر میرے ستگور تاں سائنس تو اگے ہے اتھے پابندیاں پہلے ہی لگیاں ہوئی ہیں جج کے آخو میرے ستگور تو اگے ہے نا سائنس تو وہ تو درگاہی بہ جائے پہلے ہی پابندیاں کچھیاں پہ سائنس تو اج کہندی ہے بھی تمباکو دی بوٹی ختم کر دیو جے دنیا نو بچاؤنا ہے سائنس تے میرے ستگور تو 300 سال پہلے کہندے ہاتھ نہ لائے کہندے نے نا تاتے رہو بچار تاتے گل کتھے چلی سی کہ پیارے یہ دیہ تو کم لینا ہے پر آپ تو جانی کہ اس دیہ دے نوکر بن گئے دیہ تو کم اج صرف جانی کہ چم نو شنگار تک جوڑ ہے یا فیشن پرستیاں تے جوڑ ہے یا کیول کھان پین تک جوڑ ہے تاتے کھانا پینا نشانہ نہیں لوڑ ہے. یاد رکھو نشانہ تے لوڑ چ فرق ہے. کسی بدوان نے بڑا سونا لکھا مجھے تم لفظ سنا دیا انہیں لکھا بوئی ایٹ ٹو لیو بٹ ناٹ لیو ٹو ایٹ اسی جیون واسطے کھاندے ہاں نہ کہ کھان واسطے جیوندے ہاں. نشانہ نہیں کھانا پینا لوڑ ہے تے جے کھانا پینے نشانہ بنا لیا گرو والا نہیں بنیا پرمیشور دا نام نہیں سیوا سمن پرپکاری جیون ہے نہیں پھر کہندے پیارے کھا پی لیا مال موتر نکل گیا پھر پالیا پھر تائیں سمجھ لا تیرا جیون ایسا ہی ہے جی کہ موٹر گڈیاں وچ تیل مچدا تیرے وچ ان پانی مچ رہا ہے. کج کے آخو یہ تو مکینیکل جیون ہو گیا پھر تو موٹر گڈیا چ بھی تیل مچتا بہت پائی دیا موٹر بھی یہ ماس کا بہت تھوڑا جہا بھی بجا کرتا ہے بس اس انرجی کے نال کہ جیوں کا نہیں ہے ہی مرد ہی پھر تو مرد ہے مردا بن سمن جو جیون بننا بن کے لکھا میں نہیں کہنا سمن تو بنا تو یہ جیون نہیں تو بڑھن کی کریا مچن کی کریا موٹر گڈی وچ تیل مچیا تیرے وچ ان پانی مچیا مل موتر چ نکل گیا پھر پالیا مچ گیا پھر کی جیون ہے یہی جیون ہے بس جو کچھ پالیا مچ کے نکل نہیں ہے اس نے جی کھان پین تک ہی سیمت رہ گیا. راڑا صاحب والے مہاپرخ کہا کرتے سی راڑا صاحب والے مہاپرخوں کا بچن ہے وہ کہنے سی بندے کی کھان پین چ خرچ تو ہو گیا ٹھیک ہے چلو لوڑ تو ہے شریر تو کم لینا پر جہے کھان پین چ خرچ تو ہو گئے انہوں لانت پاؤندے ہوئے مہاپرخ کہا کرتے سی وہ کی بنیا کرد جدو جیو تو اگے لانگیا گاندھی گاند گج کے آخو لوڑ تو جدو جیو تو باہ لانگیا نا گاندھی گاند کی تو کھان پین واسطے پیرا کی کبا دتا ਜੀਵਨ ਗਵਾਲਿਆ ਤੂੰ ਖਾਣ ਪੀਣ ਦੇ ਵਿੱਚ, ਉਹ ਖਾਣ ਪੀਣ ਦੇ ਵਿੱਚ ਹੀ ਕਿੰਨੀਆਂ ਛਲਪਕ ਠੱਗੀਆਂ ਚੋਰੀਆਂ ਕਰਦਾ, ਕੀ ਠੱਗੀਆਂ ਚੋਰੀਆਂ ਕਰਕੇ ਰੈਸਟੋਰੈਂਟ ਦੇ ਵਿੱਚ 1000 ਰੁਪਏ ਦੀ ਰੋਟੀ ਦੋ, ਮੈਂ ਸੁਣਨ ਚ ਆਇਆ ਕਈ ਗੱਲਾਂ, ਕਹਿੰਦੇ ਜੀ 1000-1000 ਦੀ ਇੱਕ ਡੰਗ ਦੀ ਰੋਟੀ ਦਾ ਫਿਰ 2-2 ਲੋਹੜਾ ਆ ਗਿਆ, ਇੱਕ ਡੰਗ ਦੀ ਰੋਟੀ 1000-2000 ਦੀ, ਕਮਾਲ ਦੀ ਗੱਲ ਹੋ ਗਈ। ਉਹਦੇ ਵਾਸਤੇ ਕਿੰਨੇ ਛਲ ਕਪਟ ਕੀਤੇ, ਸਰੀਰ ਵਿੱਚ ਉਹ ਗੰਦ ਹੋ ਕੇ ਨਿਕਲ ਗਿਆ। ਤਾਂ ਜਿਹੜਾ ਕਰਮ ਕੀਤਾ ਪੁੱਤ ਮੇਰਿਆ, ਜਿਹੜੀ ਠੱਗੀ ਮਾਰੀ ਉਹ ਤੇਰੇ ਨਾਲ ਜਾਓ, ਕਰਮਾਂ ਨੇ ਪਿੱਛਾ ਕਰਨੇ, ਸਰੀਰ ਨੇ ਇੱਥੇ ਲੱਕੜਾਂ ਚ ਮੱਚ ਜਾਣੇ, ਖਾਣ ਪੀਣ ਤੋਂ ਨਾਲ ਦੇਣਾ, ਉਹ ਤਾਂ ਮੱਚ ਮੱਚ ਕੇ ਨਿਕਲੀ ਜਾਂਦਾ। ਸੋਚੋ ਜਰਾ, ਦੇਖੋ ਬੰਦਾ ਕਿੰਨਾ ਸੁੱਤਾ ਪਿਆ। ਅੱਜ ਗੁਰੂ ਸਾਹਿਬ ਬਾਣੀ ਚ ਕਹਿੰਦੇ ਉਸ ਨੂੰ ਕੂੜ ਬੋਲ ਕੇ ਖਵਾਲੀ ਹੈ, ਜੇ ਚੱਲਦਿਆਂ ਨਾਲ ਨਾ ਜਾਏ, ਝੂਠ ਬੋਲ ਬੋਲ ਕੇ ਉਹਨੂੰ ਕੀ ਖਵਾਈ ਜਾਂਦਾ, ਇਹਨੇ ਇਹਦੇ ਨਾਲ ਜਾਣਾ, ਇਹ ਤੋਂ ਕੰਮ ਲੈ ਲਾ ਸੇਵਾ ਸਿਮਰਨ ਦਾ। ਇਸ ਨੂੰ ਕੂੜ ਬੋਲ ਕੇ ਖਵਾਲੀ ਹੈ, ਜੇ ਚੱਲਦਿਆਂ ਨਾਲ ਨਾ ਜਾਏ, ਕਾਇਆ ਮਿੱਟੀ ਅੰਧ ਹੈ ਪਾਉਣਾ ਪੁੱਛੋ ਜਾਏ, ਇਹ ਤਾਂ ਅੰਧ ਮਿੱਟੀ ਬਲੈਂਡ ਦੱਸ, ਕਿੱਥੇ ਲੱਗਿਆ ਹੋਇਆ ਤੂੰ, ਤੂੰ ਇੱਥੇ ਲੱਗ ਗਿਆ ਬਸ, ਕੇਵਲ ਹੱਡ ਚਮਤ ਹੀ ਲੱਗ ਗਿਆ ਰੱਲਾ, ਕੀ ਜੀਵਨ ਹੈ ਫਿਰ ਤੇਰਾ। ਤਾਂ ਅੱਜ ਦੀ ਦੁਨੀਆਂ ਕੇਵਲ ਖਾਣ ਪੀਣ ਪਹਿਨਣ ਤੱਕ ਰਹੀ, ਕਿੱਡਾ ਕਾਇਰਤਾ ਵਾਲਾ ਜੀਵਨ, ਅੱਜ ਦਾ ਬੰਦਾ ਸਵਾਰਥ ਖੁਦ ਗਰਜ ਹੋ ਕੇ ਰਹਿ ਗਿਆ ਕੇਵਲ। ਤਾਂ ਪਿਆਰੇ, ਇਹ ਤੰਗ ਦਾਇਰੇ ਵਿੱਚ ਜਿਉਣਾ ਛੱਡੋ, ਦੇਹੀ ਦੀਆਂ ਲੋੜਾਂ ਨੂੰ ਸੀਮਤ ਰੱਖਦੇ ਹੋਏ ਕਿਰਪਾ ਕਰਕੇ ਤੂੰ ਸੇਵਾ ਤੇ ਸਿਮਰਨ ਦਾ ਕੰਮ ਲਓ, ਦੋ ਮੇਨ ਕੰਮ ਇਸ ਦੇਹੀ ਦੇ। ਤਾਂ ਉਹ ਗੁਰ ਸੇਵਾ ਤੇ ਭਗਤ ਕਮਾਈ, ਤਵ ਇਹ ਮਾਨਸ ਦੇਹੀ, ਇਹ ਮਾਨਸ ਦੇਹੀ ਤਾਂ ਪਾਈ ਹੈ ਭਾਈ, ਸੇਵਾ ਤੇ ਸਿਮਰਨ, ਦੋ ਕੰਮ ਨੇ ਇਹਦੇ। ਤਾਂ ਸਿਮਰਨ ਕਰਨਾ ਹੈ, ਗੁਰੂ ਵਾਲੇ ਬਣਨਾ ਹੈ। ਅੱਜ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਵਾਲਾ ਬਣਦਾ ਜੀ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਇਹ ਦਸਵੇਂ ਸਰੂਪ ਦੇ ਵਿੱਚ ਹੁਕਮ ਹੈ ਤੁਹਾਨੂੰ। ਤਾਂ ਅਸੀਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਛਕਣਾ ਹੈ। ਫੇਰ ਪਿਆਰਿਓ ਨਿਤਨੇਮ ਕਰਨਾ ਹੈ, ਸਿਮਰਨ ਕਰਨਾ ਹੈ, ਨਿਤਨੇਮ ਪੰਜ ਬਾਣੀਆਂ ਨਿਤਨੇਮ ਅੰਮ੍ਰਿਤ ਵੇਲੇ ਕਰਨਾ ਹੈ, ਸ਼ਾਮ ਨੂੰ ਰਹਿਰਾ ਸਾਹਿਬ ਰਾਜਨ ਵੇਲੇ ਸੋਹਲਾ ਸਾਹਿਬ ਦੀ ਬਾਣੀ। ਫਿਰ ਉੱਠਦੇ ਵਹਿੰਦੇ ਤੁਰਦੇ ਤੜਕੇ ਇਕਾਂਤ ਵਿੱਚ ਵੀ, ਉੱਠਦੇ ਵਹਿੰਦੇ ਤੁਰਦੇ ਫਿਰਦੇ ਵੀ ਕੀ ਲਿਖਿਆ, ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵ। ਨਾਮ ਦਾ ਧਿਆਨ ਧਰਨਾ ਜਿਹੜਾ ਗੁਰਮਤ ਹੈ, ਨਾਮ ਕੀ ਹੈ, ਨਾਮ ਧੁਨ ਹੈ, ਸਾਊਂਡ ਹੈ, ਆਵਾਜ਼ ਹੈ, ਗੁਰਮੰਤਰ ਦੇ ਵਿੱਚ ਜੋ ਧੁਨ ਹੈ ਉਸ ਨੂੰ ਅਸੀਂ ਸੁਣਨਾ, ਬਸ ਇਹਨੂੰ ਕਹਿੰਦੇ ਨੇ ਨਾਮ ਦਾ ਧਿਆਨ। ਨਾਮ ਦਾ ਧਿਆਨ ਕੋਈ ਕੋਈ ਧਰਦਾ, ਰਸਨਾ ਜਾਣੀ ਕਿ ਨਾਮ ਉਚਾਰਨ ਕਰਦੇ ਸੁਰਤ ਬਾਹਰ ਫਿਰਦੀ ਹੈ, ਫੇਰ ਨੀ ਗੱਲ ਮੰਨਣੀ। ਨਾਮ ਦਾ ਧਿਆਨ ਆਪਣੀ ਸੁਰਤ ਨੂੰ ਨਾਮ ਦੀ ਧੁਨ ਵਿੱਚ ਜਾਣੀ ਕਿ ਟਕਾਉਣਾ, ਧੁਨ ਵਿੱਚ ਬਦਲ ਦੇ ਜਾਣੀ ਕਿ ਧੁਨ ਨੂੰ ਧਿਆਨ ਨਾਲ ਸੁਣਨਾ, ਜੋ ਗੁਰਮੰਤਰ ਵਿੱਚ ਧੁਨ ਹੈ ਬਸ ਉਹਦਾ ਧਿਆਨ, ਕਿਸੇ ਮੂਰਤ ਫੋਟੋ ਦਾ ਧਿਆਨ ਨੀ ਗੁਰਮਤ ਦੇ ਵਿੱਚ, ਨਾ 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 ਨਾ, ਕੋਈ ਕਈ ਸਮਝਦੇ ਵੀ ਸ਼ਾਇਦ ਅੱਖਾਂ ਦਾ ਧਿਆਨ ਵਾਹਵਾ ਹਾਰਾ ਕਰਨਾ, ਨਾ ਨਾ ਨਾ, ਇਹ ਗੁਰਮੰਤਰ ਧੁਨਾਤਮਕ ਹੁੰਦਾ, ਕਿਰਪਾ ਕਰਕੇ ਸਮਝ ਲਿਓ, ਨਾਮ ਧੁਨਾਤਮਕ ਹੁੰਦਾ। ਨਾਮ ਕੀ ਹੈ, ਧੁਨ ਹੈ, ਸਾਊਂਡ ਹੈ, ਆਵਾਜ਼ ਹੈ, ਇਹ ਪਹਿਲੀ ਸਟੇਜ ਦੱਸੀ ਹੈ ਤੁਹਾਨੂੰ। ਉਸ ਤੋਂ ਬਾਅਦ ਦੀ ਅਵਸਥਾ ਹੁੰਦੀ ਹੈ ਉਹ ਨਾਮ ਸਾਰਿਆਂ ਦੇ ਅੰਦਰ ਹੈ, ਇਸ ਦੇ ਵਿੱਚ ਧਿਆਨ ਧਰ ਕੇ ਹੀ ਕੋਈ ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ, ਜੋ ਗੁਰੂ ਨੇ ਗੁਰਮੰਤਰ ਦਿੱਤਾ, ਗੁਰੂ ਗੁਰਮੰਤਰ ਦੀ ਕਿਰਪਾ ਕੀ ਹੁੰਦੀ ਹੈ, ਜਦੋਂ ਸੁਰਤ ਗੁਰਮੰਤਰ ਦੀ ਧੁਨ ਵਿੱਚ ਜੁੜ ਗਈ, ਗੁਰਮੰਤਰ ਦੀ ਧੁਨ ਨੇ ਸੁਰਤ ਨੂੰ ਅੰਦਰ ਲੈ ਜਾਣਾ, ਇਹਨੂੰ ਕਿਹਾ ਜਾਂਦਾ ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ। ਗੁਰਪ੍ਰਸਾਦੀ ਤੋਂ ਬਿਨਾਂ ਅੰਤਰ ਨਹੀਂ ਹੋ ਸਕਦਾ, ਅੰਤਰੀ ਵੀ ਨਹੀਂ ਹੋ ਸਕਦੀ। ਤਾਂ ਤੇ ਫਿਰ ਉਹ ਨਾਮ ਸਾਰਿਆਂ ਦੇ ਅੰਦਰ ਹੈ, ਕੀ ਲਿਖਿਆ ਬਾਣੀ ਚ ਦੇਖੋ, ਬਾਣੀ ਚ ਲਿਖਿਆ ਸਾਰਾ ਕੁਛ, ਮੈਂ ਨਹੀਂ ਕੁਛ ਜਾਣਦਾ, ਬਾਣੀ ਵਿਚ ਲਿਖਿਆ ਨੌ ਨਿਤ ਅੰਮ੍ਰਿਤ ਪ੍ਰਭਕਾ ਨਾਮ ਦੇਹੀ ਮੈਂ ਇਸ ਕਾਬਿਲ ਰਾਮ। ਫਿਰ ਕਿਤੇ ਜਾਣੇ ਕਿ ਅੱਗੇ ਜਾ ਕੇ ਤਾਂ ਫਿਰ ਪਤਾ ਲੱਗਦਾ ਰਹੋ ਵਿਚਾਰੋ, ਤਾਂ ਅਗਲੀਆਂ ਗੱਲਾਂ ਹੁੰਦੀਆਂ, ਫਿਰ ਤਾਂ ਵੀ ਨਾਮ ਤੇ ਨਾਮੀ ਤਾਂ ਫਿਰ ਅਭੇਦ ਹੋ ਜਾਂਦੇ ਹੈ, ਫਿਰ ਤਾਂ ਨਾਮ ਇੱਕ ਪਰਿਪੂਰਨ ਸ਼ਕਤੀ ਬਣ ਜਾਂਦੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਹਸਪਤਾਲ, ਨਾਮ ਕੇ ਧਾਰੇ ਸਗਲ ਅਖਾਰ, ਫਿਰ ਇੱਕ ਪਰਿਪੂਰਨ ਸ਼ਕਤੀ ਹੋਗੀ। ਉਹ ਪਰਿਪੂਰਨ ਸ਼ਕਤੀ ਉਹ ਨਾਮੀ ਹਾਜ਼ਰ ਨਾਜ਼ਰ ਹੈ, ਨਾਮ ਤੇ ਨਾਮੀ ਅਭੇਦ ਹੋ ਗਏ ਫਿਰ ਤਾਂ। ਤਾਂ ਤੇ ਉਹ ਫਿਰ ਨਾਮ ਹੀ ਅਸੀਂ ਫਿਲਹਾਲ ਇਹ ਸਮਝੋ ਕਿ ਨਾਮ ਹੀ ਸਾਡੇ ਵਾਸਤੇ ਸਭ ਕੁਛ ਹੈ, ਪਹਿਲਾਂ ਗੁਰਮੰਤਰ ਹੀ ਸਭ ਕੁਛ ਹੈ। ਤਾਂ ਤੇ ਗੁਰਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਨਾ, ਚਾਲਤ ਵੈਸਤ ਸੋਵਤ ਜਾਗਤ ਗੁਰਮੰਤਰ ਰਿਹਾ ਚਤਾਰ। ਦੇਖੋ ਬਾਣੀ ਚ ਲਿਖਿਆ ਨਾ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਠਦੇ ਬਹਿੰਦੇ ਤੁਰਦੇ ਫਿਰਦੇ ਜਦੋਂ ਵੀ ਜਾਣੀ ਕਿ ਤਾਂ ਇਹ ਜਪਦੇ ਰਹਿਣਾ। ਦੁਕਾਨਦਾਰ ਕੋਈ ਕਾਊਂਟਰ ਤੇ ਬੈਠਾ ਹੀ ਜਪ ਸਕਦਾ, ਕੋਈ ਗਾਹਕ ਨਹੀਂ, ਗਾਹਕਾਂ ਦਾ ਚਿੰਤਨ ਨਹੀਂ ਕਰਨਾ, ਜੋ ਡਿਊਟੀ ਆਪਣੀ ਕਰਨੀ ਹੈ। ਪਰ ਕੋਈ ਵੀ ਕਿਤੇ ਆਪਣੀ ਡਿਊਟੀ ਲੱਗੀ ਹੈ ਕੰਮ ਚ, ਉੱਥੇ ਜਾਣੀ ਕਿ ਜਦੋਂ ਵੀ ਗੈਪ ਸਮਾਂ ਮਿਲੇ, ਦਫ਼ਤਰ ਦੇ ਵਿੱਚ ਮੁਲਾਜ਼ਮ ਨੂੰ ਕਿੰਨੇ ਇੰਟਰਵਲ ਮਿਲਦੇ ਆ, ਉਸੇ ਵੇਲੇ ਵਾਹਿਗੁਰੂ ਵਾਹਿਗੁਰੂ। ਦੁਕਾਨਦਾਰ ਕਾਊਂਟਰ ਤੇ ਬੈਠਾ, ਜਿਮੀਦਾਰ ਖੇਤ ਛੱਡਦੇ, ਗੁਰੂ ਸਾਹਿਬ ਨੀ ਕਹਿੰਦੇ ਕੰਮ ਛੱਡਦੇ ਨਾ, ਕੀ ਕਹਿੰਦੇ ਨੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ, ਚਿੰਤਨ ਨਾ ਕੰਮ ਦਾ ਕਰਦਾ, ਚਿੰਤਨ ਕਿਵੇਂ, ਫਿਰ ਦੁਕਾਨਦਾਰ ਬੈਠਾ ਦੁਕਾਨ ਖੋਲੀ, ਜਦੋਂ ਗਾਹਕ ਆ ਗਿਆ ਠੀਕ ਹੈ ਟੈਂਡ ਕਰ ਲਾ, ਪਰ ਗਾਹਕ ਜਾਣ ਤੋਂ ਬਾਅਦ ਦੂਸਰੇ ਗਾਹਕ ਦਾ ਚਿੰਤਨ ਨਾ ਕਰ, ਨਾ ਚਿੰਤਨ ਕਰ ਪਰਮੇਸ਼ਰ ਦੇ ਨਾਮ ਦਾ, ਚਿੰਤਤ ਹੀ ਦੀਸੈ ਸਭ ਕੋਈ ਚਿੱਤ ਹੈ ਏਕ ਤਹੀ ਸੁਖ ਹੋ, ਕਾਹੇ ਰੇਵਾਂ ਚਿੱਤ ਵਿਹੇ ਉਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਜਿਕਾ ਕਹਿ ਕਰ ਧਰਿਆ। ਇਹਦਾ ਭਾਵ ਹੈ ਕਿ ਉਦਮ ਕਰਦਾ ਹੋਇਆ ਚਿੰਤਾ ਨਾ ਕਰ, ਉਦਮ ਕਰਨਾ ਤੂੰ ਨਹੀਂ ਰੋਕਿਆ, ਉਦਮ ਕਰਨੇ ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਭੁੰਚ ਧਿਆਏਦਿਆਂ ਤੂੰ, ਪ੍ਰਭੂ ਬਿਨ ਨਾਨਕ ਉਤਰੀ ਚਿੰਤਾ। ਇਹ ਵਿਰੋਧੀ ਵਚਨ ਨਹੀਂ ਸਮਝਣਾ ਹੁੰਦਾ, ਉੱਥੇ ਕੀ ਹੈ, ਉੱਥੇ ਕਾਹੇ ਰੇਵਾਂ ਚਿੱਤ ਮਨਾ, ਜੋ ਤੈਨੂੰ ਮਾਲਕ ਨੇ ਜਿਸ ਉਦਮ ਤੇ ਜਿਸ ਕਿੱਤੇ ਤੇ ਲਾਇਆ ਹੋਇਆ ਉਹ ਤਾਂ ਤੂੰ ਕਰ ਹੁਕਮ ਦੇ ਵਿੱਚ, ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਫਰਾ ਜੀਓ ਜੋ ਤਿਸ ਭਾਵੈ ਸੋਈ ਹੁਣ ਥੀਓ। ਉਹਦੇ ਹੁਕਮ ਦੇ ਵਿੱਚ ਕੋਈ ਖੇਤੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਵਰਕਸ਼ਾਪ ਹੈ, ਕੋਈ ਇੰਪਲਾਈ ਮੁਲਾਜ਼ਮ ਹੈ, ਕੋਈ ਕੁਝ ਹੈ, ਉਹਦੇ ਹੁਕਮ ਦੇ ਵਿੱਚ ਹੈ ਸਭ ਕੁਝ, ਤਾਂ ਤੇ ਪਿਆਰਿਆ ਉਹ ਤੂੰ ਡਿਊਟੀ ਤਾਂ ਕਰ, ਪਰ ਉਹ ਤੂੰ ਕਰਮ ਕਰਦਾ ਹੋਇਆ ਚਿੰਤਾ ਨਾ ਕਰ ਵੀ ਪਤਾ ਨੀ ਕੀ ਬਣੂ ਕਿ ਨਾ ਨਾ ਨਾ, ਰਿਜਕ ਦੇਣ ਵਾਲਾ ਸਭ ਨੂੰ ਪਰਮੇਸ਼ਰ ਹੈ, ਰਿਜਕ ਦੇਣ ਵਾਲਾ ਪਰਮੇਸ਼ਰ ਹੈ, ਜਿੱਥੇ ਤੈਨੂੰ ਲਾਇਆ ਡਿਊਟੀ ਦਾ ਤੂੰ ਕਰ ਉਹਦੇ ਹੁਕਮ ਚ, ਪਰ ਉਹ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਖੇਤੀ ਤਾਂ ਕਰਨੀ ਹੈ ਪਰ ਚਿੰਤਨ ਨਹੀਂ ਕਰਨਾ, ਕਿਤੇ ਬੀਜ ਦੇ ਕਰੀ ਜਾਵੇ ਤੇ ਪਤਾ ਨੀ ਕਿਵੇਂ ਹੋਊ ਕਿ ਨਾ ਹੋਊ, ਮੀਂਹ ਪਊ ਕਿ ਨਾ ਪਊਗਾ, ਹਵਾ ਇਧਰੋਂ ਚੱਲ ਪਈ ਜਾਂ ਇਧਰੋਂ ਨਾ ਚੱਲ ਪਏ, ਜਾਂ ਆਏ ਨਾ ਹੋ ਜੇ, ਸੁਣਦੀ ਨਾ ਪੈ ਜੇ, ਨਾ ਨਾ ਨਾ, ਇਹ ਗੱਲਾਂ ਨੀ, ਤੇਰੀ ਡਿਊਟੀ ਇਹ ਵੀ ਉਹ ਤਾਂ ਤੂੰ ਕਰ, ਉਹ ਤਾਂ ਡਿਊਟੀ ਕਰ, ਪਰ ਉਹ ਉੱਥੇ ਕੰਮ ਕਰਦਾ ਹੀ ਤੂੰ ਨਾਮ ਪਰਮੇਸ਼ਰ ਦਾ ਜਾ, ਫੋਕਾ ਚਿੰਤਨ ਨਾ ਕਰ, ਉਦਮ ਕਰਦਾ ਹੋਇਆ ਚਿੱਤ ਬਣਾ ਕੁਛ, ਐਵੀ ਫੋਕਿਆਂ ਗੱਲੇ ਜਿੱਤ ਵੀ ਜਾਂਦਾ, ਆਏ ਨਾ ਹੋ ਜੇ, ਆਏ ਨਾ ਹੋ ਜੇ, ਆਏ ਨਾ ਹੋ ਜੇ, ਤੂੰ ਤੇਰੇ ਬਸ ਨੀ ਕੁਛ, ਤੂੰ ਡਿਊਟੀ ਨੂੰ ਬਾਖੂਬੀ ਨਿਭਾ, ਬਾਕੀ ਸਭ ਕੁਝ ਮਾਲਕ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਤਾਂ ਤੇ ਜੋ ਵੀ ਅਸੀਂ ਕਿੱਤਾ ਕਰਦੇ ਹਾਂ ਉਹਦੇ ਵਿੱਚ ਪਿਆਰਿਓ, ਜਦੋਂ ਵੀ ਸਾਨੂੰ ਗਾਇਬ ਸਮਾਂ ਮਿਲਦਾ ਉਸੇ ਵੇਲੇ ਅਸੀਂ ਪਰਮੇਸ਼ਰ ਦਾ ਨਾਮ ਜਪਣਾ, ਉਸ ਕਿਉਂਕਿ ਮਨੁੱਖਾ ਜਨਮ ਦਾ ਇਹੀ ਲਾਹ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੱਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਉਮਰ ਰੂਪੀ ਰਾਤ ਬੀਤਦੀ ਜਾ ਰਹੀ ਹੈ, ਹੁਣ ਸੰਭਲ ਜਾਂ ਸੰਭਾਲ ਲਾ ਸਮੇਂ ਨੂੰ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਵਿਹਾਤ ਹੈ ਫੂਟੇ ਘੱਟ ਜਿਉ ਪਾਨੀ, ਹਰ ਗੁਣ ਕਾਹੇ ਨਾ ਗਾਵ ਹੀ ਮੂਰਖ ਅਗਿਆਨਾ, ਝੂਠੇ ਲਾਲਚ ਲਾਗ ਕੈ ਨਾ ਮਰਨ ਪਛਾਨਾ, ਅੱਜ ਹੂ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਰ ਪਾਵੈ। ਮੌਕਾ ਨਹੀਂ ਤਾਂ ਉਮਰ ਬੀਤਦੀ ਜਾਂਦੀ, ਸਰਫ ਹੈ ਸਰਫ ਹੈ ਸਦਾ ਸਦਾ, ਇਹ ਵੈ ਗਈ ਵਿਹਾਈ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ, ਬਿਨ ਪੁੱਛਿਆ ਪਤਾ ਨੀ ਪਿਆਰਾ ਕਦੋਂ ਸੱਦਾ ਆ ਜਾਵੇ, ਨਾਹ ਵਾਰਕ ਨਾਹ ਜੋਬਨ ਨਾਹ ਬਿਰਧੀ ਕਾਸ਼ ਬੰਦ, ਉਹ ਵੇਰਾ ਨਾ ਬੂਝੀਏ ਜੋ ਆਏ ਪਰ ਜਮ ਖੰਦ। ਇਹਦਾ ਭਾਵ ਨਿਰਾਸ਼ਾਵਾਦੀ ਨੀ, ਨਾ 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 ਨਾ, ਇਹਦਾ ਭਾਵ ਇਹੀ ਹੁੰਦਾ ਵੀ ਜੀਵਨ ਦਾ ਲਾਹਾ ਲੈਂਦਾ ਰਹਿ ਪਿਆਰਿਆ, ਤੁਸੀਂ ਸਮਝ ਲੈਂਦੇ ਵੀ ਮੌਤ ਨੂੰ ਯਾਦ ਰੱਖਣਾ ਸ਼ਾਇਦ ਕੋਈ ਨਿਰਾਸ਼ਾਵਾਦੀ, ਨਹੀਂ ਨਹੀਂ ਨਹੀਂ, ਤਾਂ ਤੇ ਉਹ ਯਾਦ ਰੱਖਣਾ ਹੈ ਕਿ ਪਤਾ ਨੀ ਕਦੋਂ, ਜਿਸ ਕਰਕੇ ਜੀਵਨ ਦੇ ਨਿਸ਼ਾਨੇ ਪ੍ਰਤੀ ਬੰਦਾ ਸੁਚੇਤ ਰਹਿੰਦਾ ਹੈ ਕਿ ਦੇਹੀ ਸਾਡੇ ਕੋਲੋਂ ਮੰਗਵੀਂ ਚੀਜ਼ ਲਿਆਂਦੀ, ਆਪਾਂ ਕੋਈ ਮੰਗਵੀਂ ਚੀਜ਼ ਉਹ ਆਪਾਂ ਨੂੰ ਪਤਾ ਹੈ, ਸਾਡੇ ਕੋਲੋਂ ਸਿੱਧਾ ਜਿਮੀਦਾਰ ਉਦਾਹਰਨ ਲਾ ਲਓ ਤੁਸੀਂ ਵੀ ਆਪਾਂ ਟਰਾਲੀ ਕਿਸੇ ਤੋਂ ਲੈ ਲਈ ਮੰਗਵੀਂ, ਸਾਡੇ ਕੋਲੋਂ ਹੈ ਨੀ ਭਾਈ, ਮੈਂ ਤੂੰ ਕੰਮ ਕਰਨਾ ਢੋਟ ਭਾਈ ਦਾ ਰੇਹ ਪਾਉਣੇ ਕਿੱਦਾਂ, ਆਪਾਂ ਤੋਂ ਪਹਿਲਾਂ ਵੀ ਤੇਰੇ ਆਥਣੇ ਤੇਰੀ ਟਰਾਲੀ ਮੋੜ ਦਿਆਂਗੇ, ਕਹਿਤਾ ਨਾ ਉਹ ਆਥਣੀ ਟਰਾਲੀ ਮੋੜਨੀ ਯਾਦ ਰੱਖਣੀ ਹੈ, ਉਹ ਜੇ ਗੱਲ ਯਾਦ ਰਹੂਗੀ ਆਥਣੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਆਥਣ ਤੱਕ ਕੰਮ ਨਿਬੇੜ ਲਿਆ ਜਾਵੇ, ਗੱਜ ਕੇ ਆਖੋ ਹੱਥ ਜੇਲ ਜਾ ਕੇ ਭੁੱਲ ਗਿਆ ਮੋੜਨ ਵਾਲੀ ਗੱਲ, ਲਿਜਾ ਕੇ ਖੜਾ ਲਿਓ ਤੇ ਫੁੱਲ ਬੂਟੀਆਂ ਪਾਉਣ ਲੱਗਾ ਟਰਾਲੀ ਦੇ ਉੱਤੇ, ਫੁੱਲ ਬੂਟੀ ਜਾਂ ਭੁੱਲੀ ਗਿਆ ਵੀ ਤਾਂ ਆਥਣ ਤਾਂ ਮੋੜਨ ਦੇ ਕੰਮ ਲਿਆ ਹੀ ਨਹੀਂ, ਤੇ ਜਦੋਂ ਆਥਣੇ ਜੇ ਆ ਗਿਆ ਸੱਦਾ ਵੀ ਲਿਆ ਲਿਆ, ਸ਼ਾਮ ਤੱਕ ਲੈ ਕੇ ਗਿਆ ਸੀ, ਜੇ ਉਹ ਤੋਂ ਕੰਮ ਨਾ ਲਿਆ ਟਰਾਲੀ ਤੋਂ ਫਿਰ ਪਛਤਾਉਣਾ ਪਊਗਾ। ਤਾਂ ਤੇ ਇਹ ਭਾਵ ਹੁੰਦਾ ਭਾਵ ਕਿ ਪਤਾ ਨੀ ਪਿਆਰਿਆ ਕਦੋਂ ਵਾਪਸ ਲੈ ਲਿਆ ਜਾਵੇ ਸਰੀਰ, ਪਤਾ ਹੀ ਨੀ ਬਾਣੀ ਵਿਚਲੇ, ਤਾਂ ਇਹਦਾ ਭਾਵ ਕੀ ਹੈ ਵੀ ਤੂੰ ਨਿਸ਼ਾਨੇ ਪ੍ਰਤੀ ਸੁਚੇਤ ਰਹਿ, ਇਹਦਾ ਮਤਲਬ ਇਹਦਾ ਨੀ ਵੀ ਕੰਮ ਕੱਟ ਛੱਡ ਕੇ ਅੱਖਾਂ ਵਿੱਚ ਕੇ ਬਹਿ ਜਾਂਦਾ ਰਹਾ, ਨਹੀਂ ਨਹੀਂ ਨਹੀਂ, ਤਾਂ ਤੇ ਨਿਸ਼ਾਨੇ ਪ੍ਰਤੀ ਸੁਚੇਤ ਰਹਿ ਵੀ ਪਤਾ ਨੀ ਪਿਆਰਿਆ ਕਦੋਂ ਸੱਦਾ ਆ ਜਾਵੇ, ਕੋਈ ਪਤਾ ਹੈ ਕਦੋਂ ਸੱਦਾ, ਕਿਸੇ ਨੂੰ ਨੀ ਪਤਾ, ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਬੈ ਦਿਸੈ ਸਰੇਵੋ ਜਾ ਕੇ ਜੀ ਪ੍ਰਾਣਾ, ਤਾਂ ਹੀ ਗੁਰੂ ਸਾਹਿਬ ਕਹਿੰਦੇ ਹਰ ਜਪਦਾ ਛਿਨ ਢਿਲ ਨਾ ਕੀਜੀ ਮੇਰੀ ਜਿੰਦ ਡਿੱਗੇ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ ਕਿਉਂ ਮਤ ਦਿੰਦੇ ਨੇ ਨਾਮ ਜਪਣ ਦੀ ਕਦੇ ਨਾ ਢਿੱਲ ਕਰੀ ਸਵਾਸਾਂ ਦਾ ਕਰੋ ਸਾਖ।